ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਰਵਰ ਏਕ ਅਨੰਤ ਡਾਰ ਸਾਖਾ ਪਹੁਪ ਪਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰ ਪੂਰੈ ਕਰਿਆ ਤਰਵਰ ਏਕ ਅਨੰਤ ਡਾਰ ਸਾਖਾ ਪਹੁਪ ਪਤਰ ਰਸ ਭਰੀਆ ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰ ਪੂਰੈ ਕਰਿਆ ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ਅੰਤਰ ਜੋਤ ਰਾਮ ਪਰਗਾਸਾ ਗੁਰਮੁਖ ਬਿਰਲੈ ਜਾਨੀ ਰਹਾਉ ਭਵਰ ਏਕ ਪਹੁਪ ਰਸ ਬੀਦਾ ਬਾਰਹਲੇ ਉਰ ਧਰਿਆ ਸੋਰਹ ਮਦੇ ਪਵਨ ਚਕੋਰਿਆ ਆਕਾਸੇ ਫਰ ਫਰਿਆ ਸਹਿਜ ਸੋਨਾ ਇੱਕ ਬਿਰਵਾ ਉਪਜਿਆ ਧਰਤੀ ਜਲ ਹਾਰ ਸੋਖਿਆ ਕਹਿ ਕਬੀਰ ਹਉ ਤਾਂ ਕਾ ਸੇਵਕ ਜਿਨ ਇਹੋ ਬਿਰਵਾ ਦੇਖਿਆ ਸਹਿਜ ਸੋਨਾ ਇੱਕ ਬਿਰਵਾ ਉਪਜਿਆ ਧਰਤੀ ਜਲ ਹਾਰ ਸੋਖਿਆ ਕਹਿ ਕਬੀਰ ਹਉ ਤਾਂ ਕਾ ਸੇਵਕ ਜਿਨ ਇਹੋ ਬਿਰਵਾ ਦੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਸ਼ਬਦਾਵਤਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀਆਂ ਸਿੱਖ ਸੰਗਤਾਂ ਬਹੁਤ ਸ਼ਰਧਾ ਭਾਵਨਾ ਵਿਸ਼ਵਾਸ ਦੇ ਨਾਲ ਸਤਿਗੁਰੂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ। ਗੁਰਮੁਖ ਪਿਆਰੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਰਵਣ ਕਰਵਾ ਕੇ ਗਏ ਹਨ। ਅਥਵਾ ਡਿੱਠੇ ਸੱਭੇ ਥਾਵ ਨਹੀਂ ਤੁਧ ਜਿਹਾ ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ। ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜਿਸ ਪ੍ਰਤੀ ਹਰ ਗੁਰਸਿੱਖ ਦੀ ਤਮੰਨਾ ਹੁੰਦੀ ਹੈ, ਸਤਿਗੁਰੂ ਦੇ ਪਾਸ ਅਰਦਾਸ ਹੁੰਦੀ ਹੈ ਕਿ ਸਤਿਗੁਰੂ ਜੀ ਕਿਰਪਾ ਕਰਕੇ ਆਪ ਜੀ ਦੇ ਪਵਿੱਤਰ ਸਰੋਵਰ ਦੇ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਬਖਸ਼ਣ ਦੀ ਕਿਰਪਾ ਕਰੋ। ਸਤਿਗੁਰੂ ਜੀ ਨੇ ਰਹਿਮਤ ਕੀਤੀ ਹੈ, ਬਹੁਤ ਸਾਰੀਆਂ ਗੁਰੂਕੀਆਂ ਸਿੱਖ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਪਹੁੰਚੀਆਂ ਹਨ। ਗੁਰੂ ਕੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਹੈ, ਕਰ ਰਹੀਆਂ ਹਨ। ਇਹ ਸਤਿਗੁਰੂ ਜੀ ਦੀ ਵਡਿਆਈ ਹੈ, ਸਤਿਗੁਰੂ ਜੀ ਦੀ ਬਖਸ਼ਿਸ਼ ਹੈ। ਅਸੀਂ ਆਪਣੇ ਧਿਆਨ ਨਾਲ, ਆਪਣੀ ਸੋਚ ਨਾਲ, ਆਪਣੀ ਵਿਚਾਰ ਨਾਲ ਇਹ ਸ਼ੁਭ ਘੜੀਆਂ ਪ੍ਰਾਪਤ ਨਹੀਂ ਕਰ ਸਕਦੇ। ਸਿਰਫ ਅਸੀਂ ਯਤਨ ਕਰ ਸਕਦੇ ਹਾਂ, ਉਪਰਾਲਾ ਕਰ ਸਕਦੇ ਹਾਂ, ਪਰ ਜਦੋਂ ਉਸਦੀ ਨਜ਼ਰ ਮਿਹਰ ਹੁੰਦੀ ਹੈ ਉਦੋਂ ਸਾਡੇ ਉਪਰਾਲੇ ਨੂੰ ਫਲ ਲੱਗਦਾ ਹੈ, ਸਤਿਗੁਰੂ ਜੀ ਬਖਸ਼ਿਸ਼ ਕਰ ਦਿੰਦੇ ਹਨ। ਸੋ ਭਾਈ, ਜਿੰਨੀਆਂ ਵੀ ਗੁਰੂਕੀਆਂ ਸਿੱਖ ਸੰਗਤਾਂ ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚੀਆਂ ਹਨ, ਬਹੁਤ ਵੱਡੇ ਭਾਗ ਹਨ ਕਿ ਅਸੀਂ ਅਚਾਨਕ ਹੀ ਨਹੀਂ ਪਹੁੰਚ ਗਏ, ਕਿ ਸਾਡੇ ਪੂਰਬਲੇ ਕਰਮਾਂ ਦੇ ਬੜੇ ਵੱਡੇ ਭਾਗ ਜਾਗੇ ਹਨ ਕਿ ਅਸੀਂ ਸਤਿਗੁਰੂ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚੇ ਹਾਂ। ਮੈਂ ਬੇਨਤੀ ਕਰਾਂ ਕਿ ਇੱਥੇ ਆ ਕੇ ਵੀ ਸਾਨੂੰ ਦੁਨਿਆਵੀ ਪ੍ਰਵਿਰਤੀ ਦੀ ਪ੍ਰਬਲਤਾ ਨਾ ਪੈ ਜਾਏ, ਆਲਸ ਨਾ ਪੈ ਜਾਏ ਵੀ ਦਰਸ਼ਨ ਕਰ ਲਏ ਹੁਣ ਇਸ਼ਨਾਨ ਕਰਨ ਦੀ ਕੀ ਲੋੜ ਹੈ, ਇਸ਼ਨਾਨ ਕਰ ਲਏ ਹੁਣ ਦਰਸ਼ਨ ਕਰਨ ਦੀ ਕੀ ਲੋੜ ਹੈ। ਨਹੀਂ ਭਾਈ, ਜੇ ਸਤਿਗੁਰੂ ਜੀ ਨੇ ਇਸ ਭਾਗ ਬਖਸ਼ਿਆ ਨਾ, ਤੇ ਫਿਰ ਪੂਰਾ ਲਾਭ ਲੈਣਾ ਪੂਰਾ। ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਇਸ਼ਨਾਨ ਵੀ ਬਖਸ਼ ਦੇਣ, ਦਰਸ਼ਨ ਵੀ ਬਖਸ਼ ਦੇਣ, ਸਤਿਗੁਰੂ ਦੇ ਦਰ ਤੋਂ ਇਹ ਝੋਲੀਆਂ ਭਰ ਕੇ ਜਾਣੀਆਂ। ਸੋ ਭਾਈ, ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਵਡਭਾਗੀ ਹਨ, ਸਤਿਗੁਰੂ ਜੀ ਨੇ ਜੋ ਰਹਿਮਤ ਕੀਤੀ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ, ਉਸ ਦੀ ਆਪਾਂ ਕਥਾ ਵਿਚਾਰ ਕਰਨੀ ਹੈ। ਕਿਉਂਕਿ ਸਤਿਗੁਰੂ ਜੀ ਬਾਣੀ ਦੀ ਕਥਾ ਦਾ ਆਪਾਂ ਆਨੰਦ ਹੀ ਮਾਣ ਸਕਦੇ ਹਾਂ। ਜਿਵੇਂ ਪੰਛੀ ਆਕਾਸ਼ ਵਿੱਚ ਉੱਡਦੇ ਨੇ, ਉਡਾਰੀਆਂ ਮਾਰਦੇ ਨੇ, ਉਹ ਆਕਾਸ਼ ਦਾ ਆਨੰਦ ਮਾਣਦੇ ਨੇ, ਪਰ ਆਕਾਸ਼ ਨੂੰ ਮਾਪ ਨਹੀਂ ਸਕਦੇ, ਇਹ ਉਹਨਾਂ ਦੀ ਸਮਰੱਥਾ ਨਹੀਂ। ਅਸੀਂ ਜੀਵ ਰੂਪ ਪੰਛੀ ਜਿੰਨੇ ਸਤਿਗੁਰੂ 'ਤੇ ਸ਼ਰਧਾ ਰੱਖਦੇ ਹਾਂ, ਅਸੀਂ ਸਤਿਗੁਰੂ ਦੀ ਇਸ ਬ੍ਰਹਮ ਬਾਣੀ ਵਿੱਚੋਂ ਉਡਾਰੀਆਂ ਮਾਰ ਕੇ ਆਨੰਦ ਪ੍ਰਾਪਤ ਕਰ ਸਕਦੇ ਹਾਂ, ਚੁੱਭੀਆਂ ਮਾਰ ਕੇ ਆਨੰਦ ਮਾਣ ਸਕਦੇ ਹਾਂ, ਪਰ ਅੰਤ ਨਹੀਂ ਪਾ ਸਕਦੇ। ਕੋਈ ਵਿਦਵਤਾ ਦਾ ਮਾਣ ਕਰੇ, ਵਿਦਵਤਾ ਦਾ ਭਰਪੂਰ ਹੋਵੇ, ਬੜਾ ਸਿਆਣਾ ਹੋਵੇ, ਪਰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ 'ਤੇ ਆਏਗਾ ਅਤੇ ਉਸ ਨੂੰ ਨਮਸਕਾਰ ਕਰਕੇ ਸ਼ਰਧਾ ਭਾਵਨਾ ਵਿੱਚ ਹੀ ਬਚਨ ਕਹਿਣੇ ਪੈਣਗੇ, ਤੇਰੇ ਕਮਣ ਕਮਣ ਗੁਣ ਕਹਿ ਕੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਕੋ। ਮਹਾਰਾਜ, ਤੇਰੀ ਮਹਿਮਾ ਨਹੀਂ ਵਰਨਣ ਕਰਕੇ ਦੱਸ ਸਕਦੇ, ਕਿਉਂਕਿ ਤੂੰ ਠਾਕਰ ਊਚ ਭਗਵਾਨਾ। ਇਸ ਲਈ ਸਾਰੀਆਂ ਸੰਗਤਾਂ ਮਨ ਬਿਰਤੀਆਂ ਇਕਾਗਰ ਕਰੋ, ਸਤਿਗੁਰੂ ਦੀ ਬਾਣੀ ਦਾ ਆਪਾਂ ਆਨੰਦ ਮਾਣੀਏ, ਦਾਸ ਦੀ ਹਾਜ਼ਰੀ ਪ੍ਰਵਾਨ ਕਰੋ, ਕੋਈ ਰਸਨਾ ਫਤਿਹ ਬੁਲਾਉਣ ਤੋਂ ਵਾਂਝੀ ਨਾ ਰਹੇ। ਭਾਈ, ਇਹ ਗੁਰੂ ਕੀ ਫਤਿਹ ਹੈ, ਗੁਰੂ ਕੀ ਫਤਿਹ ਵਿੱਚ ਬੜਾ ਆਨੰਦ ਹੈ, ਸਿਮਰਨ ਹੈ। ਕਈ ਵਾਰੀ ਅਸੀਂ ਵੇਸਲੇ ਪੰਚ ਢਿੱਲੀ ਜੀ ਫਤਿਹ ਬੁਲਾ ਦਿੰਦੇ ਹਾਂ, ਨਹੀਂ ਭਾਈ, ਸਰਬੱਤ ਸੰਗਤ ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਾਸ ਨੇ ਕੁਝ ਬੇਨਤੀਆਂ ਸਤਿਗੁਰੂ ਜੀ ਦੇ ਗੁਰਪੁਰਬਾਂ ਬਾਰੇ ਕੀਤੀਆਂ ਸਨ, ਪਰ ਸਮੇਂ ਦੀ ਸੀਮਾ ਹੁੰਦੀ ਹੈ, ਸਾਧ ਸੰਗਤ ਉਹਦੇ ਵਿੱਚ ਹੀ ਰਹਿਣਾ ਪੈਂਦਾ ਹੈ। ਬੜੀ ਕੋਸ਼ਿਸ਼ ਦੇ ਬਾਵਜੂਦ ਵੀ ਕੁਝ ਜ਼ਰੂਰੀ ਬੇਨਤੀਆਂ ਰਹਿ ਗਈਆਂ ਸਨ, ਕਿਉਂਕਿ ਸਤਿਗੁਰੂ ਦੇ ਤਾਂ ਬੇਅੰਤੀ ਗੁਣ ਹਨ, ਪਰ ਕੁਝ ਕੁ ਇਤਿਹਾਸ ਸਾਨੂੰ ਸਾਰਿਆਂ ਨੂੰ ਹੀ ਜਾਣਕਾਰੀ ਹੋਣੀ ਚਾਹੀਦੀ ਹੈ, ਸਾਡੇ ਬੱਚਿਆਂ ਨੂੰ, ਸਾਨੂੰ ਆਪ ਨੂੰ, ਬਜ਼ੁਰਗਾਂ ਨੂੰ, ਜਿਹੜੀ ਮੁੱਢਲੀ ਜਾਣਕਾਰੀ ਹੈ। ਸੋ ਵੈਸੇ ਭਾਈ, ਅੱਜ ਕੱਲ੍ਹ ਸਾਇੰਸ ਦਾ ਯੁੱਗ ਹੈ, ਸਾਨੂੰ ਗੁਰਬਨਸਾਵਲੀ ਗ੍ਰੰਥ ਪੜ੍ਹਨਾ ਚਾਹੀਦਾ ਹੈ। ਕਾਫੀ ਸਾਰਾ ਪਤਾ ਸਾਨੂੰ ਗੁਰੂ ਸਾਹਿਬ ਦੀ ਹਿਸਟਰੀ ਬਾਰੇ ਪਤਾ ਲੱਗ ਜਾਂਦਾ ਹੈ। ਵੈਸੇ ਤਾਂ ਜੋ ਕਵੀ ਸੰਤੋਖ ਸਿੰਘ ਜੀ ਨੇ 12 ਰਾਸਾਂ ਦੇ ਵਿੱਚ ਵੱਡਾ ਗ੍ਰੰਥ ਲਿਖਿਆ, ਉਹ ਤੇ ਸਤਿਗੁਰੂ ਦੇ ਬਹੁਤ ਸਾਰੇ ਕੌਤਕ ਲਿਖੇ ਨੇ, ਪੂਰਾ ਇਤਿਹਾਸ ਲਿਖਿਆ ਹੈ। ਪਰ ਸਾਨੂੰ ਕੁਝ ਨਾ ਕੁਝ ਜਾਣਕਾਰੀ ਜ਼ਰੂਰ ਹੀ ਚਾਹੀਦੀ ਹੈ। ਸੋ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਕੱਲ ਗੁਰਤਾ ਗੱਦੀ ਦਿਵਸ ਸੀ, 8ਵੇਂ ਪਾਤਸ਼ਾਹ ਗੁਰੂ ਗਰੀਬ ਨਿਵਾਜ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਸੀ। ਕੱਲ੍ਹ ਮੈਂ ਬੇਨਤੀਆਂ ਕੀਤੀਆਂ ਸੀ ਕਿ ਸਾਧ ਸੰਗਤ ਭਾਈ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਜੀ ਦੇ ਪੋਤਰੇ ਸਨ, ਉਹ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਗੁਰਤਾ ਗੱਦੀ ਦੀ ਸਮੱਗਰੀ ਲੈ ਕੇ ਬਾਬਾ ਬਕਾਲਾ ਵਿਖੇ ਪਹੁੰਚੇ ਸਨ। 8ਵੇਂ ਪਾਤਸ਼ਾਹ ਨੇ ਰਹਿਮਤ ਉਦੋਂ ਹੀ ਕਰ ਦਿੱਤੀ ਸੀ ਜਦੋਂ ਸਮੱਗਰੀ ਥਾਲ ਵਿੱਚ ਮੰਗਵਾਈ। ਸਤਿਗੁਰੂ ਨੇ ਧਿਆਨ ਦੇ ਨਾਲ ਗੁਰਤਾ ਗੱਦੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਖਸ਼ ਦਿੱਤੀ। ਪਰ ਅਗਲਾ ਕੌਤਕ ਉਹਨਾਂ ਦੀ ਮੌਜ ਸੀ ਕਿ ਸਤਿਗੁਰੂ ਜੀ ਇਸ ਗੁਰਤਾ ਗੱਦੀ ਦੀ ਅਜ਼ਮਤ ਦੇ ਨਾਲ ਆਪੇ ਹੀ ਪ੍ਰਗਟ ਹੋ ਜਾਣਗੇ। ਧੀਰਜਧਾਰੀ ਸਤਿਗੁਰੂ, ਮੈਂ ਇੱਕ ਬੇਨਤੀ ਕਰਾਂ, ਮਨੁੱਖ ਨੂੰ ਧਰਮ ਧੀਰਜ ਦਿੰਦਾ, ਧਰਮ ਧੀਰਜ ਦਿੰਦਾ ਮਨੁੱਖ ਨੂੰ। ਜਦੋਂ ਮਨੁੱਖ 'ਤੇ ਉਜੜੇ ਰਾਹਾਂ 'ਤੇ ਪੈ ਜਾਵੇ, ਪਰੇਸ਼ਾਨ ਹੋਵੇ, ਫਿਰ ਉਹ ਧਰਮ ਦੀ ਓਟ ਤੁਕਾਉਂਦਾ। ਧਰਮ ਦੀ ਓਟ ਤੁਕਾ ਕੇ ਫਿਰ ਦੱਸੇ ਹੋਏ ਮਾਰਗ 'ਤੇ ਚੱਲਦਾ, ਬਾਣੀ ਪੜ੍ਹਦਾ, ਨਿਯਮ ਕਰਦਾ, ਆਪੋ ਆਪਣੇ ਧਰਮ ਦੇ ਮੁਤਾਬਕ ਉਹ ਕਾਰਜ ਕਰਦਾ, ਸੁੱਖ ਨਾਲ ਸੁੱਖਦਾ। ਪਰ ਜਦੋਂ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ ਪੜ੍ਹਦੇ ਹਾਂ, ਮਨੁੱਖ ਧਰਮ ਵਿੱਚੋਂ ਧੀਰਜ ਪ੍ਰਾਪਤ ਕਰਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧਰਮ ਨੂੰ ਧੀਰਜ ਦਿੰਦੇ ਨੇ, ਧਰਮ ਨੂੰ ਧੀਰਜ ਦਿੰਦੇ ਨੇ। ਕਿੱਡਾ ਇਹ ਇੱਕ ਵਿਲੱਖਣ ਖੇਲ ਹੈ, ਧਰਮ ਨੂੰ ਧੀਰਜ ਦੇਣ ਵਾਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ 'ਚ ਕਿੰਨੀ ਕੁ ਧੀਰਜ ਹੋਵੇਗੀ, ਕਿਉਂਕਿ ਹਰ ਮਨੁੱਖ ਧਰਮ ਤੋਂ ਧੀਰਜ ਲੈਂਦਾ ਅਤੇ ਸਤਿਗੁਰੂ ਪਾਤਸ਼ਾਹ ਜੀ ਆਪ ਧਰਮ ਨੂੰ ਧੀਰਜ ਦੇ ਰਹੇ ਨੇ। ਧਿਆਨ ਨਾਲ ਬੇਨਤੀ ਸੁਣਿਓ, ਕਿਉਂਕਿ ਆਪ ਉਹਨਾਂ ਵਿੱਚ ਕਿੱਡੀ ਵੱਡੀ ਧੀਰਜ ਹੋਵੇਗੀ। ਅਤੇ ਜੇ ਸੰਖੇਪ ਵਿੱਚ ਉਹਨਾਂ ਦੀ ਧੀਰਜ ਦੇਖਣੀ ਆ, ਜਦੋਂ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦਿਆਂ ਤੋਂ ਅੱਗੇ ਜਾ ਕੇ ਆਪਣੇ ਪੋਤਰੇ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਉੱਥੇ ਹਾਜ਼ਰ ਸੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਸਾਰੇ ਉੱਥੇ ਹਾਜ਼ਰ ਸਨ। ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੇ, ਪਿਤਾ ਗੁਰੂ ਦਾ ਹੁਕਮ ਮੰਨਿਆ ਅਤੇ ਆਪ ਵਿਰਾਗ ਵਿੱਚ ਰਹਿੰਦੇ ਸਨ। ਮਾਤਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਕੋਈ ਇਕਾਂਤ ਜਗ੍ਹਾ ਜਿੱਥੇ ਬੈਠ ਕੇ ਪ੍ਰਭੂ ਭਗਤੀ ਵਿੱਚ ਸਮਾਂ ਬਤੀਤ ਹੋ ਸਕੇ। ਧੰਨ ਮਾਤਾ ਗੁਜਰੀ ਜੀ, ਧੰਨ ਮਾਤਾ ਨਾਨਕੀ ਜੀ। ਸਾਧ ਸੰਗਤ ਜੀ, ਇਹ ਬਹੁਤ ਵੱਡੀਆਂ ਗੱਲਾਂ ਨੇ, ਕੋਈ ਛੋਟੀਆਂ ਗੱਲਾਂ ਨਹੀਂ। ਮਾਤਾ ਨਾਨਕੀ ਜੀ ਨੇ ਕਿਹਾ ਕਿ ਚੱਲ ਪੁੱਤਰ ਸਾਡੇ ਪਿੰਡ ਚੱਲਦੇ ਹਾਂ, ਆਪਾਂ ਬਕਾਲੇ ਚੱਲਦੇ ਹਾਂ। ਬਾਬੇ ਬਕਾਲੇ ਗਏ, ਸਤਿਗੁਰੂ ਪਾਤਸ਼ਾਹ ਜੀ ਉੱਥੇ ਘਰ ਦੇ ਵਿੱਚ ਭੋਰੇ 'ਚ ਸਿਮਰਨ ਲੱਗ ਪਏ ਕਰਨ। ਧੰਨ ਮਾਤਾ ਗੁਜਰੀ ਜੀ, ਅਸੀਂ ਘਰਾਂ ਵਿੱਚ ਗ੍ਰਿਸਤੀ ਲੋਕ ਲੈਂਦੇ ਹਾਂ, ਜਿਹੜੀਆਂ ਕਦੇ ਕਦੇ ਮਨ ਵਿੱਚ ਤਰੰਗਾਂ ਉੱਠਦੀਆਂ ਨੇ ਨਾ, ਕਿ ਗੁਰੂ ਸਾਹਿਬ ਜੀ ਦਾ ਜੀਵਨ, ਗੁਰੂ ਸਾਹਿਬ ਜੀ ਦਾ ਸਰੀਰ, ਗੁਰੂ ਸਾਹਿਬ ਜੀ ਦਾ ਪਰਿਵਾਰ ਸ਼ਾਇਦ ਸਾਡੇ ਵਰਗਾ ਹੀ ਆ, ਭੁਲੇਖੇ ਪੈ ਜਾਂਦੇ ਕਈ। ਪਰ ਰਤੀ ਮੱਤ ਵੀ ਜੋ ਧਿਆਨ ਦੇਵਾਂਗੇ ਨਾ, माता नानकी जी पुत्र की सेवा विच है, माता गुजरी जी पति की सेवा विच है। कोई महीना नहीं, दो महीने नहीं, लम्मा समा हुण गृहस्थी जीवन भी आ, घर विच औलाद हले कोई नहीं, पर पति परमेश्वर जान के माता गुजरी जी सेवा कर रही है। कि गुरु तेग बहादुर साहब सच्चे पातशाही दे सिमरन आनंद विच मैं कोई रुकावट ना बन जावां, इस ढंग दे नाल सेवा कर रही है। फिर लम्मा समा साध संग जी, इन्ना लम्मा समा पाव भगती करदिया होया सतगुरु जी भोरे विचों सिर्फ अमृत वेले बहुत सदेहा ते रात देर गए भोरे विचों निकलते सन, टहलते सैर करते सिमरन करते रहते, फिर समाधि इष्ट हो जाते। इत्थे विद्वाना ने, साहित्यकारा ने, इतिहासकारा ने 26 साल का समा लिखिया भी 26 साल सतगुरु जी इत्थे टिके रहे। कि इतिहास विच किते जिक्र आया भी माता गुजरी ने ये कदे रोस कीता होवे कि पिता पति जी अपने घर ते लाद कोई नहीं, अपनी तो इत्थे जिंदगी का बहुत सारा हिस्सा बीत गया। नहीं, वो आप भी त्याग दी मूर्त माता जी सेवा विच लगे हुए ने। ते फिर इहो जे समय बीते जदों गुरु हर राय साहब सच्चे पातशाह जी ज्योति जोत समाउण लगे, कल दास ने बेनती की सी गुरता गद्दी छोटे साहबजादे गुरु हरकृष्ण साहब सच्चे पातशाह जी नूं बख्शिश कर दित्ती। किते गिला आया गुरु तेग बहादुर साहब सच्चे पातशाह जी का? नहीं आया। वो त्याग दी मूर्त ने, आनंद विच ने। ते फिर साध संगत वो समा सी जदों पिरथीए धीर मलीए राम राइए बड़े वड्डे यतन दे विच सन के असी गुरु हाँ, असी असली हाँ, कईयां दा दावा सी साडे कोले गुरु ग्रंथ साहिब दी भीड़ है, धीर मलियां दा यह दावा सी, पर बड़े ढंग दे नाल आपो अपने उच्चे पद नूं दर्शाउण विच लगे हुए सन। ते जदों बाबा दरगाहिया दे नाल भाई गुरदत्ता जी ते कुछ सिख गुरता गद्दी लैके इत्थे पहुंच के गुरता गद्दी दी रस्म हो गई, ते सतगुरु फिर भी विराग विच प्रभु भगती विच लगे हुए ने। जिन्हां कोल असली दात है ते जिन्हां विच गुरु नानक साहब सच्चे पातशाह दी गुरता गद्दी दी जोत भी पहुंच चुकी है, ते ओ हले भी शांत ने, मस्त ने। बाहर रौला पै रहा कि असी सच्चे गुरु हाँ, पर सच्चा गुरु अंदर शांत चित भगती विच लगा होया। ते ये ते भाई मक्खण शाह ने जो एक बड़ा गुरु का प्यारा अनन सिख सी, श्रद्धा वाला सिख सी, ते बड़ा वड्डा हिंद दा मन्या होया व्यापारी सी, जिदे कोल लबाणा खानदान दी सरदारी सी, बहुत सारे लबाणा सिख उन्हूं अपना आगू मनदे सन। उन्हें लभदियां लभदियां जदों झूठियां नूं झूठे साबित कर दिता, बड़ी तरतीब दे नाल, नहीं किसी नूं फिक्का बोलिया, जहाज फसे तो 500 मोहर सुखी सी, कारज पूरा होण तो हुण लभदा भी मैं 500 मोहर देवां किथे, किते अनेकां गुरु बैठे ने। फिर तरतीब लभी कि जिन्हें अंतर जामता दे नाल उत्थे समुंदर दे विच फसे हुए दी मेरी अरदास सुनी, मेरा कारज रास कीता, जहाज बन्ने लाया, ते ओ मेरी ये अरदास नहीं सुनेगा। मक्खण साह ने अरदास कर दिती कि जेड़ा सच्चा सतगुरु धन गुरु नानक साहब की जोत है वह अपनी अमानत मंग के लै लवे मेरे को। हुण की करदा, दो मोहर उन्हें धीरमल नूं भी दित्तियां, पृथ्वी नूं भी दित्तियां, दो दो मोहर दे ही जांदा है। ते जेड़े हले ऊणे सी ना ਉਹ ਛਲਕ ਪਏ, ਬੜੀਆਂ ਵੱਡੀਆਂ ਬਾਹਾਂ ਲਾਰ ਲਾਰ ਕੇ ਉਹਨੂੰ ਦਾਤਾਂ ਦੇਣ ਲੱਗੇ, ਬਰਕਤਾਂ ਦੇਣ ਲੱਗੇ, ਬਖਸ਼ਣ ਦੇਣ ਲੱਗੇ, ਵਰ ਦੇਣ ਲੱਗੇ ਕਿ ਮੱਖਣ ਸ਼ਾਹ ਤੇਰਾ ਬੜਾ ਵਪਾਰ ਵਧੇਗਾ, ਤੇਰੇ 'ਤੇ ਗੁਰੂ ਨਾਨਕ ਸਾਹਿਬ ਦੀ ਬੜੀ ਕਿਰਪਾ ਹੋਵੇਗੀ। ਜੋ ਪਹਿਲੇ ਗੁਰੂ ਸਾਹਿਬਾਨ ਆਈਆਂ ਸਿੱਖ ਸੰਗਤਾਂ ਦੇ ਝੋਲੀਆਂ ਭਰਦੇ ਸਨ ਰੀਸ ਲੱਗੇ ਕਰਨ, ਪਰ ਮੱਖਣ ਸ਼ਾਹ ਦੇ ਮਨ ਵਿੱਚ ਹੋਰ ਚੀਜ਼ ਸੀ। ਜਦੋਂ ਧੀਰਮਲ ਨੇ ਪੁੱਛਿਆ ਨਾ, ਤੇ ਫਿਰ ਕਿਹਾ ਕਿ ਮੇਰੀ ਤਾਂ ਇਹੀ ਅਰਦਾਸ ਹੈ ਜੀ, ਆਪ ਜੀ ਦੀ ਅਮਾਨਤ ਮੰਗ ਕੇ ਲੈ ਲਓ। ਹੁਣ ਕੌਣ ਜਾਣਦਾ ਸੀ ਕਿ ਅਮਾਨਤ ਕੀ ਆ। ਅੱਗੇ ਚਲੇ ਗਏ, ਚਲਦੇ ਚਲਦੇ ਛਾਮਾਂ ਪੈ ਗਈਆਂ, ਨਿਰਾਸ਼ ਹੋ ਗਿਆ ਤੇ ਬਾਰ ਬਾਰ ਨਗਰ ਤੋਂ ਬਾਹਰ ਤੰਬੂ ਲਾ ਕੇ ਬਹੁਤ ਸਾਰੀਆਂ ਸਿੱਖ ਸੰਗਤਾਂ ਨਾਲ ਠਹਿਰਿਆ ਹੋਇਆ ਸੀ ਮੱਖਣ ਸ਼ਾਹ, ਤੇ ਵਿਚਰਦਿਆਂ ਹੋਇਆਂ ਪਤਾ ਲੱਗਾ ਕਿ ਪਰਿਵਾਰ ਦੇ ਇੱਕ ਛੇਵੇਂ ਪਾਤਸ਼ਾਹ ਗੁਰੂ ਦੇ ਛੋਟੇ ਸਾਹਿਬਜ਼ਾਦੇ ਆ, ਉਹਨਾਂ ਦਾ ਉਹ ਆਪਣੇ ਨਾਨਕੇ ਘਰ ਵਿੱਚ ਰਹਿ ਰਹੇ ਨੇ, ਪਰ ਸ਼ਾਂਤ ਚਿੱਤ ਨਹੀਂ ਮਿਲਦੇ ਕਿਸੇ ਨੂੰ ਹੈ ਨਹੀਂ। ਮੱਖਣ ਸ਼ਾਹ ਸੋਚਿਆ ਕਿ ਮੈਂ ਉਹਨਾਂ ਦੇ ਦਰਸ਼ਨ ਜ਼ਰੂਰ ਕਰਾਂ, ਉਸ ਪਾਸੇ ਤੁਰ ਪਿਆ। ਭੋਰੇ ਵਿੱਚ ਪਹੁੰਚਿਆ, ਮਾਤਾ ਨਾਨਕੀ ਜੀ ਨੇ ਬੜਾ ਆਦਰ ਕੀਤਾ, ਜਲ ਪਾਣੀ ਛਕਾਇਆ, ਪੁੱਛਿਆ ਆਉਣ ਦਾ ਕਾਰਨ। ਕਹਿੰਦੇ ਮੈਂ ਤਾਂ ਦਰਸ਼ਨ ਹੀ ਕਰਨੇ। ਸਮਾਂ ਮਿਲ ਗਿਆ, ਦੋ ਮੋਹਰਾਂ ਰੱਖੀਆਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਕਹਿੰਦੇ ਮੱਖਣ ਸ਼ਾਹ, ਗੁਰੂ ਘਰ ਮਾਇਆ ਦਾ ਲਾਲਚੀ ਨਹੀਂ, ਪਰ ਆਹ ਦੋ ਮੋਹਰਾਂ ਸਾਡੀ ਅਮਾਨਤ ਨਹੀਂ। ਸਾਡੀ ਅਮਾਨਤ 'ਤੇ 500 ਮੋਹਰ ਹੈ, ਜੇ ਦੇਣੀ ਚਾਹਵੇਂ ਤਾਂ ਇੱਥੇ ਅਮਾਨਤ ਦੇ ਕੇ ਚਲੇ ਜਾਈ, ਨਾ ਚਾਹਵੇਂ ਤਾਂ ਕੋਈ ਗੱਲ ਨਹੀਂ। ਮੱਖਣ ਸ਼ਾਹ ਦੀਆਂ ਅੱਖਾਂ ਵਿੱਚੋਂ ਵਿਰਾਗ ਦਾ ਜਲ ਵਹਿ ਤੁਰਿਆ। ਸਤਿਗੁਰੂ ਦੇ ਚਰਨਾਂ 'ਤੇ ਨਮਸਕਾਰ ਕੀਤੇ ਅਤੇ 500 ਮੋਹਰਾਂ ਦਾ ਥੈਲਾ ਸਤਿਗੁਰੂ ਦੇ ਚਰਨਾਂ 'ਤੇ ਰੱਖਿਆ। ਕਹਿਣ ਲੱਗੇ ਮਹਾਰਾਜ, ਬਾਹਰ ਕੂੜ ਦੇ ਵਪਾਰੀ ਬੈਠੇ ਨੇ ਅਤੇ ਆਪ ਸੱਚ ਦੇ ਚੰਦਰਮਾ ਅੰਦਰ ਛੁਪੇ ਬੈਠੇ ਹੋ। ਸਤਿਗੁਰੂ ਜੀ ਨੇ ਧੀਰਜ ਦਿੱਤਾ, ਮੱਖਣ ਸ਼ਾਹ ਸਮੇਂ ਦੀ ਉਡੀਕ ਕਰੋ, ਕੋਈ ਗੱਲ ਨਹੀਂ। ਪਰ ਮੱਖਣ ਸ਼ਾਹ ਮਨ ਵਿੱਚ ਇੰਨਾ ਕਾਹਲਾ ਪਿਆ ਕਿ ਮੈਂ ਦੁਨੀਆਂ ਨੂੰ ਦੱਸਦਿਆਂ ਦੁਨੀਆਂ ਕਿਤੇ ਕਿਰਾਏ ਨਾ ਪਵੇ। ਉੱਚੇ ਟਿੱਲੇ 'ਤੇ ਚੜ੍ਹਿਆ, ਗੱਲ ਦਾ ਪਰਨਾ ਲਾਇਆ, ਘੁਮਾ ਕੇ ਕਹਿ ਦਿੱਤਾ, ਸੱਚਾ ਗੁਰਲੱਧ ਹੋਰੇ ਸਾਧ ਸੰਗਤ। ਮੱਖਣ ਸ਼ਾਹ ਕੋਲ ਵੀ ਆਪਣੀ ਫੌਜ ਸੀ, ਆਪਣੇ ਵਿਅਕਤੀ ਸਨ, ਆਪਣੀ ਰੱਖਿਆ ਦਾ ਦਲ ਸੀ ਉਹਦੇ ਕੋਲ। ਜਦੋਂ ਇਹ ਪਤਾ ਲੱਗਾ ਤੇ ਸ਼ਾਮਾਂ ਨੂੰ ਧੀਰਮਲੀਆਂ ਦੇ ਬੰਦੇ ਆਏ, ਸਤਿਗੁਰੂ ਦਾ ਘਰ ਲੁੱਟਿਆ, ਗੁਰੂ ਤੇਗ ਬਹਾਦਰ ਸਾਹਿਬ ਦਾ, ਚੰਗੀਆਂ ਚੰਗੀਆਂ ਵਸਤਾਂ ਲੁੱਟ ਕੇ ਲੈ ਗਏ। ਇੱਥੇ ਬਸ ਨਹੀਂ, ਸ਼ੀਆ ਮਸੰਦ ਸੀ, ਉਹਨੂੰ ਬਹੁਤ ਸਾਰਾ ਲਾਲਚ ਦੇ ਕੇ ਕਹਿ ਦਿੱਤਾ ਕਿ ਤੂੰ ਗੁਰੂ ਤੇਗ ਬਹਾਦਰ ਸਾਹਿਬ 'ਤੇ ਗੋਲੀ ਚਲਾ ਕੇ ਕੱਲ੍ਹ ਨੂੰ ਤੂੰ ਖਤਮ ਕਰ ਦੇ, ਫਿਰ ਅਸੀਂ ਗੁਰੂ ਬਣ ਸਕਦੇ ਨਹੀਂ, ਤੇ ਹੁਣ ਜਗਤ ਵਿੱਚ ਜ਼ਾਹਰ ਹੋ ਜਾਏਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨੇ। ਅਗਲੇ ਦਿਨ ਸਿੰਘ ਮਸੰਦ ਨੇ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ 'ਤੇ ਗੋਲੀ ਚਲਾ ਦਿੱਤੀ। ਸਤਿਗੁਰੂ ਦੇ ਮਸਤਕ ਨੂੰ ਛੋਹ ਕੇ ਗੋਲੀ ਨਿਕਲ ਗਈ। ਤੀਰਜ ਦੇ ਧਾਰੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਕਾਹਦੇ ਲਈ ਭਾਈ, ਕਿਸ ਲਈ ਗੋਲੀਆਂ ਚਲਾ ਰਹੇ ਹੋ, ਕੀ ਚਾਹੀਦਾ ਤੁਹਾਨੂੰ, ਜੋ ਚਾਹੀਦਾ ਲੈ ਜਾਓ। ਸਤਿਗੁਰੂ ਦਾ ਬਚਨ ਸੁਣ ਕੇ ਨਾ ਜਿੰਨਾ ਦੇਰੇ ਦਾ ਹੋਰ ਸਮਾਨ ਸੀ ਲੁੱਟ ਕੇ ਲੈ ਗਏ। ਮੱਖਣ ਸ਼ਾਹ ਨੂੰ ਬੜਾ ਗੁੱਸਾ ਆਇਆ, ਉਹ ਆਪਣੇ ਬੰਦੇ ਲਿਆਇਆ, ਮਗਰ ਗਿਆ ਜਿਹੜਾ ਧਨ ਸਵਾਬ ਲੁੱਟਿਆ ਸੀ ਸਭ ਵਾਪਸ ਲਿਆਇਆ। ਜਦੋਂ ਦੇਖਿਆ, ਇਹ ਬੁਝਦਿਲ ਬੰਦੇ ਹੁੰਦੇ ਨੇ ਇਹੋ ਜਿਹੇ, ਜਦੋਂ ਦੇਖਿਆ ਮੱਖਣ ਸ਼ਾਹ ਦੇ ਨਾਲ ਵਿਅਕਤੀ ਜ਼ਿਆਦਾ ਨੇ, ਤਾਕਤਵਰ ਨੇ, ਚੁੱਪ ਕਰ ਗਏ, ਕਿਸੇ ਨੇ ਅੱਗੋਂ ਹੱਥ ਨਹੀਂ ਚੱਕਿਆ। ਅਤੇ ਮੱਖਣ ਸ਼ਾਹ ਨੇ ਸਿਆਣੇ ਸਿਆਣੇ ਗੁਰਸਿੱਖਾਂ ਨੂੰ ਕਿਹਾ ਕਿ ਪੰਚਮ ਪਾਤਸ਼ਾਹ ਦੀ ਲਿਖੀ ਹੋਈ ਬੀੜ ਵੀ ਲੈ ਚੱਲੋ। ਅਤੇ ਉਹਨਾਂ ਨੇ ਬੜੇ ਆਦਰ ਨਾਲ, ਸਤਿਕਾਰ ਨਾਲ ਬੀੜ ਵੀ ਲੈ ਲਈ। ਤੇ ਸਤਿਗੁਰੂ ਦੇ ਪਾਸ ਬੀੜ ਵੀ ਲੈ ਗਏ। ਧੀਰਜ ਧਾਰੀ ਸਤਿਗੁਰੂ ਜੀ ਕਹਿੰਦੇ ਮੱਖਣ ਸ਼ਾਹ ਤੂੰ ਠੀਕ ਨਹੀਂ ਕੀਤਾ ਭਾਈ। ਉਹ ਲਾਲਚਵਾਸ ਆਏ ਆਪਣੇ ਸਥਾਨ ਤੇ ਆਏ ਲੁੱਟ ਕੇ ਲੈ ਗਏ ਤੇ ਆਪਣੇ ਪਦਾਰਥ ਦਾ ਮੋਹ ਕੀਤਾ ਤੇ ਤੂੰ ਫੇਰ ਉਹਨਾਂ ਤੋਂ ਵਾਪਸ ਲਿਆਇਆ। ਕੋਈ ਬਹੁਤਾ ਫਰਕ ਤੇ ਪਿਆ ਨਹੀਂ ਉਹਨਾਂ ਤੇ ਆਪਣੇ ਚ, ਨਹੀਂ ਤੂੰ ਦੇ ਸਮਾਨ ਸਾਰਾ ਵਾਪਸ ਦਿਆ। ਮੱਖਣ ਸ਼ਾਹ ਹੈਰਾਨ ਵੀ ਸਮਾਨ ਤੇ ਅਸੀਂ ਆਪਣਾ ਹੀ ਲੈ ਕੇ ਆਏ ਹਾਂ, ਨਹੀਂ ਮਹਾਰਾਜ ਕਹਿੰਦੇ ਦਿਆ ਭਾਈ ਠੀਕ ਹੈ ਮਹਾਰਾਜ ਸਮਾਨ ਦੇ ਆਉਂਦੇ ਹਾਂ ਪਰ ਅਸੀਂ ਗੁਰਬਾਣੀ ਦੀ ਬੀੜ ਨਹੀਂ ਵਾਪਸ ਦੇਣੀ। ਨਹੀਂ ਮਹਾਰਾਜ ਕਹਿੰਦੇ ਇਹ ਵੀ ਦਿਆ ਭਾਈ, ਉਹ ਵੀ ਵਾਪਸ ਕਰ ਦਿੱਤੇ। ਸਤਿਗੁਰੂ ਜੀ ਇੰਨੇ ਧੀਰਜ ਧਾਰੇ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਹੁਣ ਸੋ ਜਿਹੜਾ ਕਦਮ ਮਹਾਰਾਜ ਨੇ ਉਠਾਇਆ ਨਾ ਫਿਰ ਪਿੱਛੇ ਨਹੀਂ ਮੁੜੇ ਔਰ ਉਹਦੇ 'ਚ ਫਤਿਹ ਹਾਸਲ ਕੀਤੀ। ਕਹਿੰਦੇ ਹੁਣ ਪ੍ਰਚਾਰ ਦੇ ਸਮੇਂ 'ਤੇ ਜਾਣਾ ਅਸੀਂ ਪ੍ਰਚਾਰ ਕਰਨਾ ਅਤੇ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨੇ ਨੇ। ਮੱਖਣ ਸ਼ਾਹ ਆਪਦੀਆਂ ਬਹੁਤ ਸਾਰੀਆਂ ਸਿੱਖ ਸੰਗਤਾਂ ਨਾਲ ਲੈ ਕੇ ਇੱਥੇ ਪਹੁੰਚਿਆ ਦਰਬਾਰ ਸਾਹਿਬ ਅਤੇ ਈਰਖਾਲੂ ਲੋਕ ਜਿਨ੍ਹਾਂ ਨੂੰ ਪਿਰਸੀ ਹੋਣੇ ਨੇ ਦੱਸ ਦਿੱਤਾ ਕਿ ਜੇ ਇੱਕ ਵਾਰੀ ਹਰਿਮੰਦਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਆ ਗਏ ਤਾਂ ਫਿਰ ਇਹਨਾਂ ਇਹ ਆਪਣਾ ਸਾਰਾ ਪ੍ਰਬੰਧ ਸਾਂਭ ਲੈਣਗੇ, ਇਹਨਾਂ ਨੂੰ ਜਾਣ ਹੀ ਨਾ ਦਿਓ। ਇੱਥੇ ਮਸੰਦਾਂ ਨੇ ਬੂਹੇ ਬੰਦ ਕਰ ਦਿੱਤੇ। ਸਤਿਗੁਰੂ ਪਾਤਸ਼ਾਹ ਜੀ ਥੜਾ ਸਾਹਿਬ ਵਾਲੀ ਥਾਂ 'ਤੇ ਬੈਠ ਗਏ ਜਿਸ ਸਥਾਨ ਦੀ ਹੁਣੇ ਹੀ ਦਮਦਮੀ ਟਕਸਾਲ ਦੇ ਮੁਖੀ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਖਾਲਸਾ ਜੀ ਨੇ ਨਾਮ ਸਾਰੀ ਕੀਤੀ ਨਾ ਦੁਬਾਰਾ ਥੜਾ ਸਾਹਿਬ ਦੀ। ਐਸੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਉਸ ਭੋਰੇ ਦੇ ਵਿੱਚੋਂ ਅਸਲੀ ਥੜਾ ਜਦੋਂ ਸੇਵਾ ਕਰਦੇ ਸੀ ਨਾ ਅਸਲੀ ਥੜਾ ਜਿੱਥੇ ਗੁਰੂ ਸਾਹਿਬ ਆ ਕੇ ਬੈਠੇ ਸਨ ਉਹ ਪ੍ਰਾਪਤ ਥੜਾ ਨਿਕਲ ਆਇਆ। ਮਹਾਰਾਜ ਨੇ ਬਖਸ਼ਿਸ਼ ਕਰਨਾ ਸੀ ਨਾ ਰਹੋ ਵਿਚਾਰ ਸਾਧ ਸੰਗਤ ਜੀ ਇੱਥੇ ਬੈਠੇ ਇੱਥੋਂ ਬੇਨਤੀਆਂ ਕੀਤੀਆਂ ਕਿ ਅਸੀਂ ਸਿਰਫ ਦਰਸ਼ਨ ਕਰਨੇ ਨੇ, ਨਹੀਂ ਮੰਨੇ। ਸਤਿਗੁਰੂ ਨੇ ਨਹੀਂ ਝਗੜਾ ਕੀਤਾ, ਵਾਪਸ ਚਲੇ ਗਏ। ਮੈਂ ਸੰਖੇਪ ਵਿੱਚ ਬੇਨਤੀ ਕਰਾਂ, ਸਤਿਗੁਰੂ ਪਾਤਸ਼ਾਹ ਜੀ ਇੱਥੋਂ ਵਾਪਸ ਚਲੇ ਗਏ। ਚਲਦਿਆਂ ਚਲਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹਿੰਦੁਸਤਾਨ ਦੇ ਬਹੁਤ ਸਾਰੇ ਹਿੱਸਿਆਂ ਦਾ ਭ੍ਰਮਣ ਕੀਤਾ, ਪ੍ਰਚਾਰ ਕੀਤਾ, ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ, ਆਦੇਸ਼ ਨੂੰ, ਆਸੇ ਨੂੰ ਸੰਗਤਾਂ ਤੱਕ ਪਹੁੰਚਾਇਆ। ਚਲਦਿਆਂ ਚਲਦਿਆਂ ਸਤਿਗੁਰੂ ਦਾ ਪਰਿਵਾਰ ਪਟਨਾ ਸਾਹਿਬ ਵਿਖੇ ਆ। ਜਦੋਂ ਕਲਗੀਧਰ ਪਾਤਸ਼ਾਹ ਜੀ ਅਵਤਾਰ ਧਾਰਦੇ ਨੇ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਢਾਕੇ ਨੇ, ਉਦੋਂ ਢਾਕੇ ਪ੍ਰਚਾਰ ਕਰ ਰਹੇ ਨੇ। ਉੱਥੇ ਗੁਰਸਿੱਖਾਂ ਨੇ ਆ ਕੇ ਸਤਿਗੁਰੂ ਨੂੰ ਖੁਸ਼ੀਆਂ ਦੇ ਸੁਨੇਹ ਦਿੱਤੇ ਕਿ ਸਤਿਗੁਰੂ ਜੀ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ, ਘਰ ਵਿੱਚ ਸਾਹਿਬਜ਼ਾਦਾ ਆਇਆ ਅਤੇ ਸਹਿਜ ਅਵਸਥਾ ਵਿੱਚ ਨੇ। ਕਹਿੰਦੇ ਭਾਈ ਫਿਰ ਗੁਰਬਾਣੀ ਦੇ ਸਨਮੁਖ ਅਰਦਾਸ ਕਰਨੀ ਸੀ, ਕੜਾ ਪ੍ਰਸ਼ਾਦ ਬਣਾਉਣਾ ਸੀ, ਸੰਗਤਾਂ ਵਿੱਚ ਵਰਤਾਉਣਾ ਸੀ। ਜੇ ਐਸਾ ਕੀਤਾ ਤਾਂ ਠੀਕ ਹੈ, ਨਹੀਂ ਕੀਤਾ ਤਾਂ ਹੁਣ ਜਾ ਕੇ ਇਸ ਤਰ੍ਹਾਂ ਕਰੋ। ਇਹ ਨਹੀਂ ਕਿ ਸਾਧ ਸੰਗਤ ਜਦੋਂ ਇਹ ਖਬਰ ਸੁਣੀ ਮਹਾਰਾਜ ਨੇ, ਇਹ ਸੰਦੇਸ਼ ਮਿਲਿਆ ਦੁਨੀਆਂ ਨਾਲੋਂ ਕੋਈ ਵੱਖਰੀ, ਮਹਾਰਾਜ ਨੇ ਕੋਈ ਖੁਸ਼ੀ ਮਨਾਈ ਹੋਵੇ, ਕੋਈ ਇਸ ਤਰ੍ਹਾਂ ਜ਼ਾਹਰ ਕੀਤਾ ਹੋਵੇ ਕਿ ਇੰਨੇ ਲੰਮੇ ਸਮੇਂ ਬਾਅਦ ਘਰ ਵਿੱਚ ਸਾਹਿਬਜ਼ਾਦਾ ਆਇਆ, ਕੋਈ ਉਸ ਤਰ੍ਹਾਂ ਦੀ ਖੁਸ਼ੀ ਮਨਾਈ ਹੋਵੇ, ਜਾਂ ਕਾਹਲੀ ਨਾਲ ਵਾਪਸ ਆਏ ਹੋਣ ਘਰ ਵਿੱਚ ਵੀ, ਘਰ ਜਾ ਕੇ ਖੁਸ਼ੀਆਂ ਵਿੱਚ ਸ਼ਾਮਲ ਹੋਈਏ। ਨਹੀਂ, 2 ਸਾਲ ਦਾ ਪ੍ਰੋਗਰਾਮ ਸੀ ਮਹਾਰਾਜ ਦਾ, ਉਹ 2 ਸਾਲ ਦੇ ਪ੍ਰੋਗਰਾਮ ਨਿਭਾ ਕੇ ਸਤਿਗੁਰੂ ਜੀ ਫਿਰ ਵਾਪਸ ਪਰਤੇ ਸਨ। ਕੋਈ ਮੋਹ ਨਹੀਂ, ਇਹ ਚੀਜ਼ਾਂ ਦਰਸਾਉਂਦੀਆਂ ਨੇ, ਇਤਿਹਾਸ ਦੱਸਦਾ ਹੈ ਕਿ ਸਤਿਗੁਰੂ ਪਾਤਸ਼ਾਹ ਉਸ ਅਕਾਲ ਪੁਰਖ ਦੀ ਆਪ ਜੋਤ ਹੈ, ਉਹਨਾਂ ਨੂੰ ਪਤਾ ਹੈ ਕਿ ਕੀ ਵਰਤਾਰਾ ਵਰਤਣਾ ਹੈ, ਕੀ ਕੁਝ ਹੋਣ ਵਾਲਾ ਹੈ, ਉਹਦੇ ਵਿੱਚ ਮਸਤ ਨੇ, ਉਹਦੇ ਵਿੱਚ ਕੋਈ ਦਖਲ ਨਹੀਂ। ਅਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਸਾਰਾ ਪੰਜਾਬ ਸਮੇਤ ਵਾਪਸ, ਪਰਿਵਾਰ ਸਮੇਤ ਪੰਜਾਬ ਆਉਂਦੇ ਨੇ, ਇੱਥੇ ਆ ਕੇ ਕਸ਼ਮੀਰ ਦੇ ਪੰਡਿਤ ਫਰਿਆਦ ਕਰਦੇ ਨੇ ਕਿ ਸਤਿਗੁਰੂ ਜੀ ਸਾਡਾ ਧਰਮ ਖਤਰੇ ਵਿੱਚ ਹੈ, ਆਪ ਕਿਰਪਾ ਕਰੋ ਸਾਡਾ ਧਰਮ ਬਚਾ ਦਿਓ। ਸਾਰੀ ਫਰਿਆਦ ਸੁਣੀ, ਸਾਰੀ ਉਹਨਾਂ ਦੀ ਦੁੱਖ ਪਰਿਵਾਰਤਾ ਸੁਣੀ ਅਤੇ ਸਤਿਗੁਰੂ ਜੀ ਬਹੁਤ ਗੰਭੀਰ ਹੋ ਗਏ। ਧਿਆਨ ਨਾਲ ਸੋਚਿਓ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਧਰਮ ਦੀ ਆਜ਼ਾਦੀ ਕਿੰਨੀ ਵੱਡੀ ਪੱਧਰ 'ਤੇ ਚਾਹੁੰਦੇ ਸਨ। ਕੇਵਲ ਆਪਣੇ ਧਰਮ ਦੀ ਨਹੀਂ ਹਰ ਧਰਮ ਦੀ ਆਜ਼ਾਦੀ ਚਾਹੁੰਦੇ ਸਨ ਕਿ ਹਰ ਮਨੁੱਖ ਨੂੰ ਆਪਣੇ ਧਰਮ ਦੀ ਇਬਾਦਤ ਕਰਨ ਲਈ ਆਜ਼ਾਦੀ ਹੋਣੀ ਚਾਹੀਦੀ। ਕੋਈ ਧਰਮ ਦੇ ਚਿੰਨ੍ਹ ਨੇ, ਧਰਮ ਦੀ ਕੋਈ ਆਬਾਦੀ ਹੈ, ਕੋਈ ਪੂਜਾ ਹੈ, ਪਾਠ ਹੈ, ਉਹ ਆਪਣੇ ਢੰਗ ਨਾਲ ਕਰੇ। ਇਸ ਮੁਦਰਾ ਵਿੱਚ ਬੈਠੇ ਕਸ਼ਮੀਰੀ ਪੰਡਿਤ ਬੈਠੇ, ਗੁਰੂ ਗਰੀਬ ਨਿਵਾਸ ਜੀ ਆਪ ਸਜੇ ਹੋਏ ਨੇ, ਅਤੇ 9 ਸਾਲ ਦੀ ਅਵਸਥਾ ਵਿੱਚ ਬਾਲਕ ਗੋਬਿੰਦ ਰਾਏ ਗੁਰੂ ਕੇ ਸਾਹਿਬਜ਼ਾਦੇ ਵੀ ਉਸ ਸਭਾ ਵਿੱਚ ਆ ਗਏ। ਸਭ ਵੱਲ ਵੇਖਿਆ, ਵੇਖਿਆ ਕਿ ਇੰਨੇ ਦੁਖੀ, ਇੰਨੇ ਗੰਭੀਰ, ਮੁਰਝਾਏ ਹੋਏ ਚਿਹਰੇ ਕੌਣ ਲੋਕ ਨੇ। ਪੁੱਛਿਆ, ਪਿਤਾ ਜੀ ਇਹ ਲੋਕਾਂ ਦਾ ਕੀ ਦੁੱਖ ਹੈ, ਕਿਉਂ ਇੰਨੇ ਦੁਖੀ ਬੈਠੇ ਨੇ, ਇਹਨਾਂ ਦੇ ਚਿਹਰੇ ਕਿਉਂ ਮੁਰਝਾਏ ਹੋਏ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਗੋਬਿੰਦ ਰਾਏ ਇਹਨਾਂ ਦਾ ਧਰਮ ਖਤਰੇ ਵਿੱਚ ਹੈ, ਔਰੰਗਜ਼ੇਬ ਜ਼ੁਲਮ ਕਰ ਰਿਹਾ ਹੈ, ਉਹਨਾਂ ਦੇ ਜ਼ੁਲਮ ਦੇ ਅੱਗੇ ਇਹਨਾਂ ਦੀ ਵਾਹ ਨਹੀਂ ਚੱਲਦੀ। ਇਹ ਇਹਨਾਂ ਦੇ ਦਰਸ਼ਨ ਮੁਤਾਬਕ ਅਸੀਂ ਸਭ ਦੇਵੀ ਦੇਵਤਿਆਂ ਦੇ ਤਰਲੇ ਕੀਤੇ ਨੇ, ਪਰ ਸਾਡੀ ਕਿਸੇ ਨੇ ਬਾਂਹ ਫੜੀ ਨਹੀਂ। ਅਤੇ ਫਿਰ ਪਿਤਾ ਜੀ ਇਹਨਾਂ ਦਾ ਧਰਮ ਕਿਵੇਂ ਬਚ ਸਕਦਾ? ਸਤਿਗੁਰੂ ਜੀ ਕਹਿੰਦੇ ਧਰਮ ਤੇ ਬਚ ਸਕਦਾ ਹੈ ਕੋਈ ਪਵਿੱਤਰ ਆਤਮਾ। ਇਹਨਾਂ ਦੇ ਧਰਮ ਵਾਸਤੇ ਕੁਰਬਾਨੀ ਕਰੇ, ਸੀਸ ਵਾਰ ਦੇਵੇ, ਤਾਂ ਧਰਮ ਬਚੇਗਾ। ਛਿਣ ਵੀ ਨਹੀਂ ਲਾਇਆ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਲਕ ਅਵਸਥਾ ਵਿੱਚ, ਗੋਬਿੰਦ ਰਾਏ ਦੀ ਅਵਸਥਾ ਵਿੱਚ ਹੱਥ ਜੋੜ ਕੇ ਕਿਹਾ, ਪਿਤਾ ਜੀ ਆਪ ਜੀ ਤੋਂ ਪਵਿੱਤਰ ਆਤਮਾ ਕੋਈ ਦੁਨੀਆਂ 'ਚ ਹੈ? ਆਪ ਕਿਰਪਾ ਕਰੋ, ਇਹਨਾਂ ਦੀ ਬਾਂਹ ਫੜੋ, ਇਹਨਾਂ ਦਾ ਧਰਮ ਬਚਾਓ। ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੀਰਜ ਧਾਰੀ ਸਤਿਗੁਰੂ ਨੇ ਇਹ ਨਹੀਂ ਕਿਹਾ ਕਿ ਪੁੱਤਰ ਤੇਰੀ ਉਮਰ ਛੋਟੀ ਆ, ਤੈਨੂੰ ਹਲੇ ਇਹਨਾਂ ਵਿਚਾਰਾਂ ਬਾਰੇ ਪਤਾ ਨਹੀਂ, ਇਹ ਨਹੀਂ ਕਿਹਾ। ਗਲਵਕੜੀ ਵਿੱਚ ਲਿਆ ਪੁੱਤਰ ਨੂੰ, ਪਿਆਰ ਕੀਤਾ, ਅਤੇ ਉਹਨਾਂ ਪੰਡਿਤਾਂ ਨੂੰ ਕਹਿ ਦਿੱਤਾ ਕਿ ਤੁਸੀਂ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ, ਅਸੀਂ ਸਾਰੇ ਹਿੰਦ ਦੇ ਹਿੰਦੂ ਆਪੇ ਹੀ ਮੁਸਲਮਾਨ ਬਣ ਜਾਵਾਂਗੇ। ਬੜੀ ਵੱਡੀ ਗੱਲ ਸੀ, ਇਹ ਬਹੁਤ ਵੱਡਾ ਸੰਦੇਸ਼ ਸੀ। ਔਰੰਗਜ਼ੇਬ ਪਾਸ ਜਦੋਂ ਇਹ ਗੱਲ ਪਹੁੰਚੀ, ਬੜਾ ਖੁਸ਼ ਹੋਇਆ ਵੀ ਇੱਕ ਵਿਅਕਤੀ ਨੂੰ ਮਨਾਉਣਾ ਕੋਈ ਔਖੀ ਗੱਲ ਨਹੀਂ, ਉਹਦਾ ਤਰਲਾ ਵੀ ਕਰ ਲਾਂਗੇ, ਮਿਹਨਤ ਵੀ ਕਰ ਲਾਂਗੇ, ਜ਼ੋਰ ਵੀ ਜਮਾ ਲਵਾਂਗੇ, ਧੱਕਾ ਵੀ ਕਰਾਂਗੇ, ਜੋ ਕਰਨਾ ਪਿਆ ਕਰਾਂਗੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੰਦੇਸ਼ਾ ਭੇਜਿਆ ਕਿ ਬਾਦਸ਼ਾਹ ਹਿੰਦ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦਾ ਹੈ, ਪਰ ਸਤਿਗੁਰੂ ਜੀ ਨੇ ਆਪ ਹੀ ਦੱਸਣਿਆ ਭੇਜਿਆ ਸੀ ਨਾ, ਪਤਾ ਸੀ ਸਾਰਾ ਵਰਤਾਂਤ ਕੀ ਹੋਣ ਵਾਲਾ ਹੈ। ਕੁਝ ਕੁ ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰੂ ਪਾਤਸ਼ਾਹ ਜੀ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਅਨੰਦਪੁਰ ਸਾਹਿਬ ਤੋਂ ਚੱਲ ਪਏ। ਸਤਿਗੁਰੂ ਤੇਗ ਬਹਾਦਰ ਸਾਹਿਬ ਤਿਲਕ ਨਹੀਂ ਪੈਣ ਦੇ, ਤਿਲਕ ਧਾਰੀ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਤਿਲਕ ਨੂੰ ਰੱਦ ਕਰ ਚੁੱਕੇ ਆ, ਇਸ ਜੰਜੂ ਨੂੰ ਰੱਦ ਕਰ ਚੁੱਕੇ ਆ। ਉਹਨਾਂ ਨੂੰ ਨਹੀਂ ਕਿਹਾ ਤੁਸੀਂ ਨਾ ਪਹਿਨੋ, ਕਹਿੰਦੇ ਅਸੀਂ ਨਹੀਂ ਪਹਿਨਦੇ, ਕਿਉਂਕਿ ਇਹ ਟੁੱਟ ਜਾਣ ਵਾਲਾ ਹੈ, ਇਹ ਬਿੰਸ ਜਾਣ ਵਾਲਾ, ਕੱਚੀਆਂ ਚੀਜ਼ਾਂ ਨਾਲ ਸੀ ਮੋਹ ਕਰਨ ਵਾਲੇ ਹੈ ਕੋਈ ਨਹੀਂ। ਅਤੇ ਪੰਡਿਤ ਨੂੰ ਕਿਹਾ ਸੀ ਕਿ ਜੇ ਸੱਚਾ ਜਨੇਊ ਹੈ ਤਾਂ ਅਸੀਂ ਧਾਰਨ ਵੀ ਕਰ ਲਾਂਗੇ। ਕਹਿੰਦੇ ਜੀ ਉਹ ਕਿਹੜਾ ਜਨੇਊ? ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ, ਦਇਆ, ਕਪਾਹ, ਸੰਤੋਖ, ਸੂਤ, ਜਤ ਗੰਢੀ, ਸੱਤ ਵੰਟ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਕਹਿੰਦੇ ਭਾਈ ਇਹ ਜੀਵਾਤਮਾ ਦਾ ਜਨੇਊ ਹੈ, ਪੱਕਾ ਰਹੇਗਾ ਸਾਡੇ ਨਾਲ, ਜੇ ਹੈ ਤਾਂ ਪਾ ਦੇ। ਪਰ ਉਹ ਵਿਚਾਰ ਨਹੀਂ ਸੀ ਪਾਇਆ, ਪੰਡਿਤ ਨੇ ਕਿੱਥੋਂ ਪਾ ਦੇਣਾ ਸੀ। ਪਰ ਜਦੋਂ ਜਨੇਊ ਲਿਆਉਣ ਦਾ ਸਮਾਂ ਆਇਆ, ਇਹ ਖਤਰਾ ਪੈਦਾ ਹੋਇਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੰਗਾਰ ਕੇ ਕਹਿ ਦਿੱਤਾ ਕਿ ਅਸੀਂ ਧੱਕੇ ਨਾਲ ਜਨੇਊ ਪਾਇਆ ਵੀ ਨਹੀਂ ਅਤੇ ਧੱਕੇ ਨਾਲ ਜਨੇਊ ਲਾਉਣ ਵੀ ਨਹੀਂ ਦੇਣਾ। ਆਪ ਦਿੱਲੀ ਪਹੁੰਚੇ, ਔਰੰਗਜ਼ੇਬ ਨੇ ਹਰ ਤਰ੍ਹਾਂ ਦੀ ਆਪਦੇ ਟਹਿਲੀਆਂ ਦੇ ਰਾਹੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤਰਲਾ ਲਿਆ ਕਿ ਸਤਿਗੁਰੂ ਜੀ ਤੁਹਾਨੂੰ ਪੀਰ ਮੰਨਿਆ ਜਾਏਗਾ, ਬਹੁਤ ਵੱਡਾ ਪੀਰ ਮੰਨਿਆ ਜਾਏਗਾ। ਫਿਰ ਧਰਮ ਤੇ ਇੱਕੋ ਹੀ ਹੁੰਦੇ ਨੇ, ਦੇਖੋ ਤੁਸੀਂ ਅੱਲਾਹ ਦੀ ਖੁਦਾ ਦੀ ਬੰਦਗੀ ਕਰਦੇ ਹੋ ਅਤੇ ਇਹ ਬੰਦਗੀ ਹੋਰ ਜਿੱਥੇ ਜੀ ਚਾਹੋ ਕਰੋ, ਪਰ ਇਹਦੇ 'ਚ ਸਾਡੀ ਮਦਦ ਕਰੋ। ਜਿਹੜਾ ਅਸਲੀ ਧਰਮ ਹੈ ਉਹ ਇਸਲਾਮ ਧਰਮ ਹੈ। ਬੜੀਆਂ ਗੱਲਾਂ ਕੀਤੀਆਂ ਮਹਾਰਾਜ, ਕਹਿੰਦੇ ਨਹੀਂ ਭਾਈ ਅਸਲੀ ਉਹ ਹੀ ਹੈ ਜਿੱਥੇ ਪਰਮਾਤਮਾ ਮਨੁੱਖ ਨੂੰ ਪੈਦਾ ਕਰਦਾ ਨਾ, ਜਿਹੜੇ ਧਰਮ ਵਿੱਚ ਪੈਦਾ ਕਰਦਾ ਪਰਮਾਤਮਾ ਨਾਲੋਂ ਕੋਈ ਸਿਆਣਾ ਨਹੀਂ। ਉਹਦੀ ਰਜਾ ਵਿੱਚ ਰਹਿਣਾ ਚਾਹੀਦਾ। ਅਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਚਾਹੁੰਦੇ ਕਿ ਭਾਈ ਜਾਓ ਔਰੰਗਜ਼ੇਬ ਨੂੰ ਕਹਿ ਦਿਓ ਅਸੀਂ ਗੁਰੂ ਤੇਗ ਬਹਾਦਰ ਦੇ ਸਿੱਖ ਹਾਂ, ਅਸੀਂ ਹਿੰਦੂ ਨਹੀਂ ਹਾਂ, ਅਸੀਂ ਜਨੇਊ ਨਹੀਂ ਲਾਉਂਦੇ। ਅਤੇ ਉਹਨਾਂ ਸਭ ਨੇ ਸਿੱਖ ਬਣ ਜਾਣਾ ਸੀ, ਡਰ ਇਹੋ ਜਿਹਾ ਸੀ। ਜ਼ੁਲਮ ਦੀ ਬਹੁਤ ਵੱਡੀ ਦੀਵਾਰ ਖੜੀ ਸੀ ਸਾਹਮਣੇ, ਪਰ ਸਤਿਗੁਰੂ ਨੇ ਇਹ ਨਹੀਂ ਕਿਹਾ। ਸਤਿਗੁਰੂ ਜੀ ਤਾਂ ਕਿਹਾ ਜਾਓ ਜਾ ਕੇ ਕਹਿ ਦਿਓ ਜੇ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨ ਬਣ ਜਾਣ ਤਾਂ ਅਸੀਂ ਆਪੇ ਬਣ ਜਾਵਾਂਗੇ, ਫਿਰ ਯਤਨ ਹੋਏ। ਅਖੀਰ ਮੈਂ ਬੇਨਤੀ ਕਰਾਂ ਕੋਈ ਯਤਨ ਸਿਰੇ ਨਾ ਚੜਿਆ। ਅਤੇ ਸਤਿਗੁਰੂ ਜੀ ਡੋਲ ਨੇ, ਸਤਿਗੁਰੂ ਜੀ ਨੂੰ ਡਲਾਉਣ ਵਾਸਤੇ ਤਿੰਨ ਗੁਰੂ ਕੇ ਸਿੱਖਾਂ ਨੂੰ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰ ਦਿੱਤਾ ਗਿਆ, ਭਾਈ ਸਤੀ ਰਾਮ ਨੂੰ ਰੂਹ ਲਪੇਟ ਕੇ ਅੱਗ ਲਾ ਕੇ ਸਾੜ ਦਿੱਤਾ ਗਿਆ, ਭਾਈ ਦਿਆਲੇ ਜੀ ਨੂੰ ਦਿੱਗੇ ਵਿੱਚ ਉਬਾਲ ਕੇ ਆਲੂ ਵਾਂਗ ਉਬਾਲ ਦਿੱਤਾ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਾਰੀ ਆਈ ਹੈ ਅਤੇ ਪੁੱਛਦੇ ਨੇ ਹੁਣ ਤੁਹਾਡੇ ਕੋਲ ਰਸਤਾ ਇੱਕ ਹੀ ਬਚਿਆ, ਜਾਂ ਤਾਂ ਇਸਲਾਮ ਨੂੰ ਗ੍ਰਹਿਣ ਕਰ ਲਓ ਅਤੇ ਨਹੀਂ ਤੁਹਾਨੂੰ ਕਤਲ ਕਰ ਦਿੱਤਾ ਜਾਏਗਾ। ਸਤਿਗੁਰੂ ਜੀ ਡੋਲ ਨੇ ਧੀਰਜ ਧਾਰੀ, ਸਤਿਗੁਰੂ ਜੀ ਪੁੱਛਦੇ ਨੇ ਕਿ ਮੈਨੂੰ ਕਤਲ ਕਰਕੇ ਤੁਸੀਂ ਧਰਮ ਕਤਲ ਕਰ ਦੋਗੇ, ਧਰਮ ਖਤਮ ਹੋ ਜਾਏਗਾ, ਸੱਚ ਖਤਮ ਹੋ ਜਾਏਗਾ, ਸੱਚ ਦਾ ਮਾਰਗ ਰੁਕ ਜਾਏਗਾ। ਕੋਈ ਜਵਾਬ ਨਹੀਂ, ਪਰ ਜ਼ੁਲਮ ਵਿੱਚ ਅੰਨੇ ਹੋਏ ਲੋਕਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਾਰੀ ਫਰਿਆਦ ਦਾ ਜਵਾਬ ਕੋਈ ਨਹੀਂ ਦੇ ਸਕਦੇ। ਜਵਾਬ ਜੋ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕੋਈ ਜਵਾਬ ਨਹੀਂ, ਪਰ ਪਿੱਛੋਂ ਜੋ ਹੁਕਮ ਸੀ ਉਹਦੇ ਮੁਤਾਬਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਧਰਮ ਬਚਾਉਣ ਦੀ ਖਾਤਰ ਸਾਧ ਸੰਗਤ ਜੀ ਆਪਣਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਦੇ ਦਿੱਤਾ। ਠੀਕ ਕਲਗੀਧਰ ਪਾਤਸ਼ਾਹ ਜੀ ਜੋ ਬਚਨ ਲਿਖੇ ਅੱਜ ਵੱਖਰੀ ਗੱਲ ਹੈ। ਕਹੀ ਜਾਓ ਕਿ ਰਾਸ਼ਟਰਪਿਤਾ ਸਾਡਾ ਮਹਾਤਮਾ ਗਾਂਧੀ ਆ। ਕੌਣ ਹੈ ਰਾਸ਼ਟਰਪਿਤਾ? ਰਾਸ਼ਟਰ ਬਚਿਆ ਕਿਵੇਂ? ਅੱਜ ਸਾਰੇ ਹਿੰਦੁਸਤਾਨ ਵਿੱਚ ਕੋਈ ਸੋਚਣ ਵਾਲਾ ਨਹੀਂ ਵੀ ਰਾਸ਼ਟਰ ਬਚਿਆ ਕਿਵੇਂ। ਇਹ ਕਲਗੀਧਰ ਪਾਤਸ਼ਾਹ ਜੀ ਨੇ ਲਿਖ ਦਿੱਤਾ ਕਿ ਭਾਈ ਜੋ ਗੁਰੂ ਪਿਤਾ ਗੁਰੂ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੰਸਾਰ ਵਿੱਚ ਕਰਕੇ ਦਿਖਾਇਆ ਕੋਈ ਨਹੀਂ ਕਰ ਸਕਦਾ। ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਣ, ਕਹਿੰਦੇ ਹੋਰ ਨਹੀਂ ਕਰ ਸਕਦਾ ਕੋਈ। ਅਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਫਿਰ ਕੀਤਾ ਕੀ? ਠੀਕਰ ਫੋਰ ਦਲੀਸ ਸਿਰ ਪ੍ਰਾਪੁਰ ਕੀਆ ਪਿਆਣ, ਕਹਿੰਦੇ ਆਪਣੇ ਸਰੀਰ ਦਾ ਠਿਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਭੰਨਿਆ ਇੱਕ ਧਰਮ ਬਚਾਉਣ ਵਾਸਤੇ। ਅੱਜ ਇਹਨਾਂ ਦਾ ਧਰਮ ਬਚਾਇਆ ਹੈ, ਉਹਨਾਂ ਨੂੰ ਵੀ ਮਨ ਵਿੱਚ ਖਿਆਲ ਕਰਨਾ ਚਾਹੀਦਾ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੀ ਯੋਗਦਾਨ ਹੈ, ਕੀ ਪਰਉਪਕਾਰ ਹੈ, ਕਦੇ ਵੀ ਨਹੀਂ ਭੁੱਲਣਾ ਚਾਹੀਦਾ। ਸੁਰੋਹ ਵਿਚਾਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮਹਾਨ ਮਹਾਨ ਪਰਉਪਕਾਰ ਹੈ ਸਾਡੇ ਤੇ। ਸਤਿਗੁਰੂ ਪਾਤਸ਼ਾਹ ਜੀ ਨੇ ਧਰਮ ਦੀ ਪਰਿਪੱਕਤਾ ਦਿੱਤੀ ਹੈ। ਜੇ ਦੂਸਰੇ ਧਰਮ ਲਈ ਸਤਿਗੁਰੂ ਪਾਤਸ਼ਾਹ ਜੀ ਸੀਸ ਵਾਰ ਸਕਦੇ ਨੇ ਤੇ ਫਿਰ ਆਪਣੇ ਧਰਮ ਦੀ ਕਿੰਨੀ ਪਰਿਪੱਕਤਾ ਦਰਸਾ ਕੇ ਗਏ ਨੇ ਭਾਈ। ਇਸ ਵਾਸਤੇ ਧਰਮ ਦੀ ਪਰਿਪੱਕਤਾ ਵਾਸਤੇ ਸਾਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਤਿਆਰ ਬਰ ਤਿਆਰ ਹੋ ਕੇ ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਟੇਕ ਰੱਖਣੀ ਚਾਹੀਦੀ ਹੈ। ਮਾਨੋਖੀ ਟੇਕ ਵਿਰਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ, ਜਿਸ ਕਾ ਦੀਆ ਰਹੇ ਅਗਾਏ ਬੋਰ ਨਾ ਤਿਸ ਨਾ ਲਾਗੇ ਆਏ। ਇੱਥੇ ਆ ਕੇ ਅਰਜੋਈ ਕਰੋ ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ ਮਹਾਰਾਜ। ਤੇਰੇ ਦਰ ਤੇ ਆ ਕੇ ਸਾਨੂੰ ਸੁੱਖ ਵੀ ਮਿਲਣਾ, ਵਡਿਆਈ ਵੀ ਮਿਲਣੀ ਹੈ, ਚਿੰਤਾਵਾਂ ਵੀ ਦੂਰ ਹੋ ਜਾਣੀਆਂ, ਤੇ ਫਿਰ ਏਦੋਂ ਵੱਡਾ ਦਰ ਕੋਈ ਹੋ ਸਕਦਾ ਭਾਈ? ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਇਹ ਵੱਡਾ ਦਰ ਹੈ ਭਾਈ। ਇਸ ਦਰ ਦੇ ਨਾਲ ਜੁੜ ਕੇ ਸਾਡਾ ਆਪਣਾ ਵੀ ਭਲਾ ਹੋਣਾ, ਸਾਡਾ ਜੀਵਨ ਸਫਲਾ ਹੋਣਾ, ਮਨੁੱਖ ਦੇ ਧਾਰਨ ਦਾ ਪ੍ਰਯੋਜਨ ਪੂਰਾ ਹੋਣਾ। ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਕਿਰਪਾ ਕੀਤੀ ਜੋ ਸ੍ਰੀ ਮੁਖਵਾਕ ਬਖਸ਼ਿਸ਼ ਕੀਤਾ ਹੈ। ਆਓ ਪ੍ਰੇਮ ਨਾਲ ਸਰਵਣ ਕਰੀਏ ਭਗਤ ਕਬੀਰ ਜੀ ਦੀ ਰਸਨਾ ਦੁਆਰਾ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ, ਸਾਰੀਆਂ ਸੰਗਤਾਂ ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ
ਸ੍ਰੀ ਵਾਹਿਗੁਰੂ ਸਾਹਿਬ ਜੀ। ਧਰਵਰ ਏਕ ਅਨੰਤ ਡਾਰ ਸਾਖਾ ਪੋਪ ਪਤਰ ਰਸ ਭਰੀਆ।
ਭਗਤ ਕਬੀਰ ਜੀ ਦੇ ਪਾਸ ਗਿਆਨੀ ਲੋਕ ਆਏ, ਉਹਨਾਂ ਨੇ ਆ ਕੇ ਬੇਨਤੀ ਕੀਤੀ ਕਿ ਭਗਤ ਜੀ ਆਪ ਜੀ ਦੇਹ ਦਿਆਸੀ ਹੋ, ਕਿਰਪਾ ਕਰਕੇ ਸਾਨੂੰ ਸੰਸਾਰ ਦਾ ਵਰਤਾਂਤ ਦੱਸੋ, ਮਨੁੱਖ ਦਾ ਵਰਤਾਂਤ ਦੱਸੋ ਕਿ ਸੰਸਾਰ ਕਿਹੋ ਜਿਹਾ ਹੈ ਅਤੇ ਕਿਹੋ ਜਿਹਾ ਹੋਣਾ ਚਾਹੀਦਾ, ਮਨੁੱਖ ਕਿਹੋ ਜਿਹਾ ਉਹਨੂੰ ਕੀ ਕਰਨਾ ਚਾਹੀਦਾ। ਅਤੇ ਭਗਤ ਕਬੀਰ ਜੀ ਉਹਨਾਂ ਦੀ ਬੇਨਤੀ ਸੁਣ ਕੇ ਇਹ ਉਹਨਾਂ ਨੂੰ ਉੱਤਰ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਜੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 970 ਅੰਗ 'ਤੇ ਭਗਤ ਬਾਣੀ ਵਿੱਚ ਇਹ ਦਰਜ ਕੀਤਾ ਹੈ, ਉਚਾਰਨਾ ਕੀਤਾ ਹੈ। ਤਰਵਰ ਏਕ ਅਨੰਤ ਡਾਰ ਸਾਖਾ ਉਹ ਪੱਤਰ ਰਸ ਭਰਿਆ। ਹਜ਼ੂਰ ਫਰਮਾਉਂਦੇ ਨੇ ਕਿ ਭਾਈ ਜਿਹੜਾ ਅੰਤ ਤੋਂ ਰਹਿਤ, ਅਨੰਤ ਦਾ ਮਤਲਬ ਹੈ ਜਿਹਦਾ ਕੋਈ ਅੰਤ ਨਹੀਂ, ਅੰਤ ਨ ਪਾਵਤ ਦੇਵ ਸਭੈ ਮੁਣ ਇੰਦਰ ਮਹਾਸਿਵ ਜੋਗ ਕਰੀ ਫੁਣ ਵੇਦ ਬ੍ਰੰਚ ਵਿਚਾਰ ਰਹਿਓ ਹਰ ਜਾਪ ਨਾ ਛੱਡਿਓ। ਇਹ ਘਰੀ ਜਿਹਦਾ ਅੰਤ ਕੋਈ ਨਹੀਂ ਪਾ ਸਕਦਾ। ਕਹਿੰਦੇ ਉਹ ਪਰਮਾਤਮਾ ਜਿਹੜਾ ਉਹ ਅਨੰਤ ਹੈ, ਉਹ ਇੱਕ ਦਰਖਤ ਦੀ ਨਿਆਈ ਹੈ ਅਤੇ ਜਿਹੜਾ ਅਨੰਤ ਆਪ ਹੈ ਉਹ ਧਰਤ ਦੀ ਨਿਆਈ ਹੈ, ਉਹ ਮੁੱਢ ਰੂਪ ਹੈ, ਉਹ ਬੇਸ ਰੂਪ ਹੈ, ਜਿੱਥੇ ਬਨਸਪਤੀ ਪੈਦਾ ਹੁੰਦੀ, ਜਿੱਥੇ ਦਰਖਤ ਪੈਦਾ ਹੁੰਦੇ ਨੇ ਨਾ। ਪਰ ਕਹਿੰਦੇ ਇਹ ਸੰਸਾਰ ਇਕੱਲਾ ਇੱਕ ਹੀ ਨਹੀਂ, ਇਹੋ ਜੀ ਬੜੀ ਬਨਸਪਤੀ ਉਹਦੇ ਕੋਲ, ਹੋਰ ਬੜਾ ਕੁਛ ਹੈ, ਬੜੇ ਬ੍ਰਹਿਮੰਡ ਨੇ। ਇਸ ਕਰਕੇ ਉਦਾਹਰਣ ਦਿੰਦੇ ਹਾਂ ਕਿ ਉਹਦੇ ਬੇਸ ਵਿੱਚ, ਉਹਦੇ ਧਰਾਤਲ ਦੇ ਵਿੱਚ, ਉਸ ਅਨੰਤ ਦੇ ਵਿੱਚ ਇੱਕ ਦਰਖਤ ਹੈ ਜਿਹੜਾ ਤਰਵਰ ਏਕ ਅਨੰਤ, ਏਕ ਅਨੰਤ ਹੈ ਜਿਹੜਾ ਪਰਮਾਤਮਾ ਹੈ, ਅਤੇ ਉਹਦੇ ਬਗੀਚੇ ਵਿੱਚ ਇੱਕ ਦਰਖਤ ਹੈ ਇਹ ਸੰਸਾਰ ਦਾ। ਤਰਵਰ ਏਕ ਅਨੰਤ ਡਾਰ ਸਾਖਾ, ਕਹਿੰਦੇ ਇਹਦੀਆਂ ਬੜੀਆਂ ਸਾਖਾਂ ਨੇ, ਇਹਦੀਆਂ ਬੜੀਆਂ ਡਾਹਣੀਆਂ ਨੇ, ਜਿਨ੍ਹਾਂ ਨੂੰ ਕਈਆਂ ਧਰਮਾਂ ਨੇ ਦੇਵੀ ਦੇਵਤਿਆਂ ਵਿੱਚ ਵੰਡ ਦਿੱਤਾ, ਜਿਨ੍ਹਾਂ ਨੇ ਆਮ ਮਨੁੱਖਾਂ ਵਿੱਚ, ਜਾਤਾਂ ਵਰਨਾਂ ਵਿੱਚ ਵੰਡ ਦਿੱਤਾ। ਪਰ ਭਗਤ ਕਬੀਰ ਜੀ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਸਮਝਾਉਂਦੇ ਨੇ, ਕਹਿੰਦੇ ਨੇ ਤਰਵਰ ਏਕ ਅਨੇਕ ਅਨੰਤ ਡਾਰ ਸਾਖਾ, ਕਹਿੰਦੇ ਭਾਈ ਇਹਦੀਆਂ ਅਨੇਕਾਂ ਹੀ ਸਾਖਾਂ ਨੇ, ਅਨੇਕਾਂ ਹੀ ਫੁੱਲ ਨੇ, ਪੱਤਰ ਹਨ, ਅਤੇ ਪਰ ਕਹਿੰਦੇ ਜਿਹੜਾ ਇਹਨਾਂ ਵਿੱਚ ਰਸ ਪੈਦਾ ਹੋਇਆ ਨਾ, ਉਹ ਕਿੱਥੋਂ ਪੈਦਾ ਹੋਇਆ? ਕਹਿੰਦੇ ਉਹ ਅਨੰਤ ਪਰਮਾਤਮਾ ਦਾ ਜਿਹੜਾ ਅਸਲੀ ਬੇਸ ਹੈ ਨਾ, ਉਸ ਧਰਾਤਲ ਦੇ ਵਿੱਚ ਜਿੰਨਾ ਚਿਰ ਜੜ ਲੱਗੀ ਹੈ, ਉਨੀ ਦੇਰ ਤੱਕ ਫੁੱਲ ਵੀ, ਡਾਹਣੀਆਂ ਵੀ, ਅਤੇ ਫਲ ਵੀ, ਪੱਤਰ ਵੀ ਰਸ ਨਾਲ ਭਰੇ ਹੋਏ ਨੇ। ਅਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ, ਐ ਮਨੁੱਖ ਤੂੰ ਵੀ ਇੱਕ ਬਿਰਸ਼ ਦੀ ਨਿਆਈ ਆ, ਤੂੰ ਇੱਕ ਬਿਰਸ਼ ਦੀ ਨਿਆਈ ਹੈ, ਉਹ ਅਨੰਤ ਮਾਲਕ ਤੇਰੇ ਅੰਦਰ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਮੁੱਢ ਪਛਾਣੇਗਾ ਨਾ ਤਾਂ ਤੇਰੇ ਅੰਦਰ ਉਸ ਪਰਮਾਤਮਾ ਦੀ ਜੋਤ ਹੈ, ਅਤੇ ਜਦੋਂ ਤੂੰ ਉਹ ਜੋਤ ਨਾਲੋਂ ਟੁੱਟ ਗਿਆ ਤੂੰ ਆਸਾ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਜਾਏਗਾ। ਤੇਰੀਆਂ ਇਹ ਬਾਹਾਂ, ਉਂਗਲਾਂ, ਨੱਕ, ਮੂੰਹ, ਜਿੰਨਾ ਤੇਰੀ ਇਹ ਪ੍ਰਵਿਰਤੀ ਬਣਾਈ ਹੈ, ਤੇਰੇ ਸਰੀਰ ਦਾ ਸਟਰਕਚਰ ਬਣਿਆ ਹੋਇਆ ਨਾ, ਮਹਾਰਾਜ ਕਹਿੰਦੇ ਇਹ ਹਰਿਆ ਭਰਿਆ ਕਾਹਤੋਂ ਆ? ਇਹ ਇਸ ਕਰਕੇ ਹੈ ਕਿ ਇਹਦੇ ਅੰਦਰ ਪਰਮਾਤਮਾ ਦੀ ਜੋਤ ਹੈ। ਤਰਵਰ ਏਕ ਅਨੰਤ, ਉਹ ਅਨੰਤ ਅੰਤ ਤੋਂ ਰਹਿਤ ਮਾਲਕ ਹੈ ਨਾ, ਉਹ ਆਪ ਇਹਦੇ ਵਿੱਚ ਵਸਿਆ ਹੋਇਆ ਹੈ। ਡਾਰ ਸਾਖਾ ਪੋਹਪ ਪੱਤਰ ਰਸ ਭਰਿਆ, ਕਹਿੰਦੇ ਭਾਈ ਇਹਦੇ ਵਿੱਚ ਭਗਤ ਜੀ ਇੱਕ ਹੋਰ ਗਿਆਨ ਦਿੰਦੇ ਨੇ, ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਇਹਦੇ ਵਿੱਚ ਜਿਹੜਾ ਧਰਮ ਹੈ ਉਹ ਭਾਈ ਫੁੱਲ ਹੈ, ਅਤੇ ਧਰਮ ਦੇ ਦੁਆਰਾ ਜਿਹੜਾ ਗਿਆਨ ਪ੍ਰਾਪਤ ਹੋਣਾ ਉਹ ਫਲ ਹੈ। ਇਸ ਵਾਸਤੇ ਕਹਿੰਦੇ ਭਾਈ ਜਦੋਂ ਤੱਕ ਤੂੰ ਧਰਮ ਦੇ ਵਿੱਚ ਪਰਪੱਕਤਾ ਰੱਖੇਗਾ ਤੇ ਉਸ ਪਰਮਾਤਮਾ ਦੀ ਜੋਤ ਪ੍ਰਫੁੱਲਤ ਹੋਵੇਗੀ ਤੇਰੇ ਵਿੱਚ।
ਇਹ ਅੰਮ੍ਰਿਤ ਕੀ ਬਾੜੀ ਹੈ ਰੇ,
ਕਹਿੰਦੇ ਉਸ ਅਨੰਤ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਇਹ ਜਿਹੜਾ ਸੰਸਾਰ ਹੈ ਇਹ ਬੜੀ ਸੋਹਣੀ ਫੁਲਵਾੜੀ ਹੈ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਸਤੇ। ਜਿਹੜੇ ਲੋਕ ਇਸ ਸੰਸਾਰ ਨੂੰ ਨਫ਼ਰਤ ਕਰਕੇ ਦੂਰ ਚਲੇ ਜਾਂਦੇ ਨੇ, ਛੱਡ ਜਾਂਦੇ ਨੇ, ਜੰਗਲਾਂ ਬੀਆਂ ਬਾਣਾਂ ਵਿੱਚ ਜਾਂਦੇ ਨੇ। ਭਗਤ ਕਬੀਰ ਜੀ ਕਹਿੰਦੇ ਕਿਉਂ ਭਾਈ, ਇਹ ਤੇ ਉਹਦੀ ਰਚਨਾ ਹੈ, ਇਹ ਬੜੀ ਸੁੰਦਰ ਫਲਵਾੜੀ ਬਣੀ ਹੋਈ ਹੈ।
ਹਰ ਪੂਰਾ ਕਰੀਆ,
ਕਿਉਂਕਿ ਕਹਿੰਦੇ ਭਾਈ ਇਹ ਪੂਰੇ ਪਰਮਾਤਮਾ ਨੇ ਇਸ ਨੂੰ ਰਚਿਆ ਹੋਇਆ ਹੈ, ਉਸ ਪਰਮਾਤਮਾ ਨੇ ਇਸ ਨੂੰ ਪ੍ਰਫੁੱਲਤ ਕੀਤਾ ਹੋਇਆ ਹੈ।
ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਣੀ।
ਲੋਕ ਕਹਿੰਦੇ ਭਾਈ ਇਸ ਗੱਲ ਨੂੰ ਕਹਿੰਦੇ ਕੌਣ ਸਮਝੇਗਾ, ਰਾਜਾ ਰਾਮ ਕਹਿੰਦੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਕਹਾਣੀ ਭਾਵ ਕਥਾ, ਉਹਦੀ ਵਿਚਾਰ ਕੌਣ ਸਮਝੇਗਾ। ਜਾਨੀ ਦਾ ਅਰਥ ਹੈ ਪਿਆਰੀ, ਕਹਿੰਦੇ ਇਹ ਪਿਆਰੀ ਕਥਾ ਹੈ, ਅੰਮ੍ਰਿਤ ਰੂਪ ਕਥਾ ਹੈ। ਕਹਿੰਦੇ ਜਾਨੀ ਜਾਨੀ ਰੇ, ਕਹਿੰਦੇ ਜਾਨਣਾ ਕੀਤੀ ਹੈ, ਜਾਨੀ ਕਿਸੇ ਗਿਆਨਵਾਨ ਤੋਂ, ਜਿਹਨੇ ਗਿਆਨ ਪ੍ਰਾਪਤ ਕਰ ਲਿਆ ਪ੍ਰਭੂ ਦਾ, ਉਹਦੇ ਕੋਲੋਂ ਜਾਨਣਾ ਕੀਤੀ ਹੈ ਪ੍ਰਭੂ ਦੀ ਪਰਮਾਤਮਾ ਦੀ ਅਕਥ ਕਥਾ।
ਅੰਤਰ ਜੋਤ ਰਾਮ ਪਰਗਾਸਾ,
ਫਿਰ ਉਹਨਾਂ ਤੋਂ ਪਤਾ ਲੱਗਾ ਜਿਨ੍ਹਾਂ ਨੇ ਇਸ ਪ੍ਰਭੂ ਦੀ ਕਥਾ ਨੂੰ ਸੁਣਾ ਕੇ ਦੱਸਿਆ, ਅੰਤਰ ਜੋਤ ਰਾਮ ਪ੍ਰਗਾਸਾ, ਕਿ ਸਾਡੇ ਅੰਦਰ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੈ। ਗੁਰਬਾਣੀ ਨੇ ਸਾਨੂੰ ਦੱਸਿਆ ਨਾ, ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਸਾਨੂੰ ਦੱਸਿਆ ਕਿ ਸਾਡੇ ਅੰਦਰ ਉਸ ਪਰਮਾਤਮਾ ਦੀ ਜੋਤ ਹੈ। ਕਲਗੀਧਰ ਪਾਤਸ਼ਾਹ ਜੀ ਫਰਮਾਉਂਦੇ ਨੇ ਜਿਵੇਂ ਸਮਸਤ ਮੈਂ ਵਿਖੇ ਸਰਬੰਤ ਇੱਕ ਜੋਤ ਹੈ, ਕਹਿੰਦੇ ਭਾਈ ਇੱਕ ਜੋਤ ਹੈ ਜਿਹੜੀ ਜਿਵੇਂ ਸਮਸਤ ਤੋਂ ਆਕਾਸ਼ ਤੋਂ ਲੈ ਕੇ ਅਸਮਾਨ ਤੋਂ ਲੈ ਕੇ ਧਰਤ ਤੱਕ ਇੱਕ ਜੋਤ ਹੈ। ਕਹਿੰਦੇ ਉਹ ਨਾ ਵੱਧਦੀ ਹੈ ਨਾ ਬਾੜ ਹੈ, ਨਾ ਬਾੜ ਘਾਟ ਹੋਤ ਹੈ, ਕਹਿੰਦੇ ਨਾ ਵੱਧਦੀ ਹੈ ਨਾ ਘਟਦੀ ਹੈ। ਉਹ ਪਰਮਾਤਮਾ ਦੀ ਜੋਤ ਨੂੰ ਸਮਝਦਾ ਕੌਣ ਹੈ? ਅਤੇ ਕਹਿੰਦੇ ਅੰਤਰ ਜੋਤ ਰਾਮ ਪ੍ਰਗਾਸਾ, ਕਹਿੰਦੇ ਭਾਈ ਜਿਹੜੇ ਅਸੀਂ ਬਾਹਰ ਭਾਲਦੇ ਹਾਂ, ਜਿਹੜੇ ਅੰਤਰ ਬਿਰਤੀ ਹੋ ਕੇ, ਅੰਤਰ ਧਿਆਨ ਹੋ ਕੇ ਪ੍ਰਭੂ ਨਾਲ ਚਿੱਤ ਜੋੜ ਕੇ ਵਾਹਿਗੁਰੂ ਵਾਹਿਗੁਰੂ ਜਪਦੇ, ਜਪਿਓ ਸਾਰੇ ਭਾਈ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ।
ਇਹ ਵਾਹਿਗੁਰੂ 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 ਜਪਦਿਆਂ ਜਿਨ੍ਹਾਂ ਦਾ ਧਿਆਨ ਅੰਦਰ ਚਲਿਆ ਗਿਆ, ਤੇ ਅੰਦਰ ਪਹਿਲਾਂ ਹੀ ਵਾਹਿਗੁਰੂ ਦੀ ਜੋਤ ਹੈ, ਤੇ ਜਦੋਂ ਇਹ ਜੋਤ ਦੇ ਝਲਕਾਰੇ ਪਏ ਤੇ ਉਹਨਾਂ ਦਾ ਭਾਈ ਇਹ ਫੁਆਰਾ ਫੁੱਟ ਗਿਆ, ਉਹਨਾਂ ਦਾ ਫਿਰ ਇੰਨੀ ਪ੍ਰਬਲਤਾ ਦੇ ਨਾਲ ਪਰਮਾਤਮਾ ਦਾ ਨਾਮ ਅੰਦਰੋਂ ਸੋਤੇ ਸਿੱਧ ਜਾਰੀ ਹੋ ਗਿਆ, ਚੱਲਣ ਲੱਗ ਪਿਆ, ਤੇ ਉਹ ਤੇ ਫਿਰ ਭਾਈ ਅੱਠੇ ਪਹਿਰ ਪਰਮਾਤਮਾ ਦਾ ਨਾਮ ਸਿਮਰਨ ਦੇ ਵਿੱਚ ਨਿਰਯਤਨ ਫਿਰ ਪਰਮਾਤਮਾ ਦੇ ਉਸ ਨਾਮ ਦੇ ਪ੍ਰਕਾਸ਼ ਨੂੰ, ਉਹਦੇ ਪ੍ਰਭਾਵ ਨੂੰ, ਉਹਦੇ ਜਾਪ ਨੂੰ ਫਿਰ ਅਨੁਭਵ ਕਰਦੇ ਨੇ। ਜਿਹੜਾ ਅਜੱਪਾ ਜਾਪ ਨਾ ਵਿਸਰੈ ਆਦਿ ਜੁਗਾਦ ਸਮਾਏ, ਕਦੇ ਵਿਸਰਦਾ ਹੀ ਨਹੀਂ ਜਿਹੜਾ। ਮਹਾਰਾਜ ਕਹਿੰਦੇ ਭਗਤ ਕਬੀਰ ਜੀ ਕਹਿੰਦੇ ਜਾਨੀ ਜਾਨੀ ਰੇ, ਕਹਿੰਦੇ ਅਸੀਂ ਤੇ ਗਿਆਨੀਆਂ ਤੋਂ ਜਾਨਣਾ ਕੀਤੀ, ਕੀ ਜਾਨਣਾ ਕੀਤਾ? ਅੰਤਰ ਜੋਤ ਰਾਮ ਪ੍ਰਕਾਸ਼ਾ, ਕਹਿੰਦੇ ਅੰਦਰ ਪਰਮਾਤਮਾ ਪਰਮਾਤਮਾ ਦੀ ਜੋਤ ਹੈ, ਉਹਦਾ ਪ੍ਰਕਾਸ਼ ਹੈ। ਜਦੋਂ ਤੱਕ ਉਸ ਪ੍ਰਕਾਸ਼ ਤੱਕ ਨਹੀਂ ਪਹੁੰਚਦੇ, ਤੇ ਫਿਰ ਮਹਾਰਾਜ ਕਹਿੰਦੇ ਜੇਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਇਹਤੇ ਚਾਨਣ ਹੁੰਦਿਆਂ ਗੁਰਬਿਣ ਘੋਰ ਆਧਾਰ। ਫਿਰ ਕਹਿੰਦੇ ਬਾਹਰ ਦਿਸਿਆ ਚਾਨਣ, ਸੂਰਜ ਚੜ੍ਹਦਾ, ਲਾਈਟਾਂ ਚੜ੍ਹਦੀਆਂ ਨੇ, ਰੋਸ਼ਨਾਈਆਂ ਹੁੰਦੀਆਂ ਨੇ, ਬੜਾ ਰੋਸ਼ਨ ਸਾਨੂੰ ਦਿੰਦਾ ਹੈ, ਪਰ ਦਿਲ ਅੰਧਿਆਰੀ ਰਾਤ, ਦਿਲ ਦੇ ਅੰਦਰ ਉਹੀ ਰਾਤ ਹੈ, ਅਗਿਆਨ ਦਾ ਹਨੇਰਾ ਹੀ ਪਿਛਾਇਆ ਹੋਇਆ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਦੀ, ਜਿਨ੍ਹਾਂ ਦੇ ਉੱਪਰ ਕਿਰਪਾ ਹੈ, ਭਗਤ ਕਬੀਰ ਜੀ ਕਹਿੰਦੇ ਜਿਹੜੇ ਗਿਆਨਵਾਨਾਂ ਨੇ ਪਰਮਾਤਮਾ ਦੀ ਇਸ ਜੋਤ ਨੂੰ ਲੱਭ ਲਿਆ ਹੈ, ਉਹਨਾਂ ਦੇ ਅੰਦਰ ਪਰਮਾਤਮਾ ਦਾ ਪ੍ਰਕਾਸ਼ ਉਹਨਾਂ ਨੇ ਅਨੁਭਵ ਕਰ ਲਿਆ ਹੈ।
ਗੁਰਮੁਖ ਬਿਰਲੇ ਜਾਨੀ,
ਹਾਂ ਕਹਿੰਦੇ ਭਾਈ ਬਿਰਲੇ ਗੁਰਮੁਖ ਨੇ, ਹੈਨ ਬਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ, ਬਿਰਲੇ ਬਿਰਲੇ ਗੁਰਮੁਖ ਨੇ ਭਾਈ, ਜਿਨ੍ਹਾਂ ਨੇ ਇਸ ਸੰਸਾਰ ਦੇ ਵਿਸ਼ਿਆਂ ਵਿੱਚ, ਵਿਕਾਰਾਂ ਵਿੱਚ, ਪਦਾਰਥਾਂ ਵਿੱਚ ਕੋਈ ਹਰਿਆ ਬੂਟ ਰਹੇ ਹੋ ਰਹੀ, ਕੋਈ ਐਸੇ ਗੁਰੂ ਕੇ ਭਗਤ ਨੇ, ਪ੍ਰੇਮੀ ਨੇ, ਜਿਹੜੇ ਭਾਈ ਪਰਮਾਤਮਾ ਦਾ ਨਾਮ ਜਪਣ ਵਾਲੇ ਗੁਰੂ ਕੇ ਸਿੱਖ ਨੇ, ਕਹਿੰਦੇ ਉਹਨੇ ਵਿਰਲਿਆਂ ਵਿਰਲਿਆਂ ਨੇ ਭਾਈ ਜਿਨ੍ਹਾਂ ਨੇ ਅਭਿਆਸ ਕੀਤਾ, ਗੁਰੂ ਤੇ ਸ਼ਰਧਾ ਰੱਖੀ, ਭਰੋਸਾ ਰੱਖਿਆ, ਉਹਨਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਇਸ ਸਿਧਾਂਤ ਨੂੰ
ਸਮਝ ਲਿਆ ਹੈ, ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਲੋਕ ਕਹਿੰਦੇ ਹੁਣ ਇੱਕ ਹੋਰ ਉਦਾਹਰਣ ਦਿੰਦੇ ਆ, ਜਿਵੇਂ ਕਹਿੰਦੇ ਭਵਰਾ ਇੱਕ ਫੁੱਲ ਦੇ ਵਿੱਚ ਉਹ ਸੁਗੰਧੀ ਦੇ ਕਾਰਨ ਉਹਦੇ ਵਿੱਚ ਹੀ ਬਿੰਨਿਆ ਜਾਂਦਾ ਹੈ। ਕਹਿੰਦੇ ਬਾਹਰ ਤੋਂ ਆ ਕੇ ਉਹਦੇ ਵਿੱਚ ਹਿਰਦੇ ਵਿੱਚ ਤਾਂ ਵਾਸ਼ਨਾ ਹੀ ਸੀ ਨਾ, ਹਿਰਦੇ ਵਿੱਚ ਸੁਗੰਧੀ ਦੀ ਵਾਸ਼ਨਾ ਸੀ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਭਗਤ ਕਬੀਰ ਜੀ ਦੀ ਰਸਨਾ ਦੁਆਰਾ ਕਿਰਪਾ ਕਰਦੇ ਨੇ, ਭਵਰ ਏਕ ਪੋਪ ਰਸ ਵਿਧਾ। ਕਹਿੰਦੇ ਇਹ ਜਿਹੜਾ ਜੀਵ ਹੈ ਇਹ ਇੱਕ ਭਵਰੇ ਦੀ ਨਿਆਈ ਹੈ ਕਿ ਭਾਈ ਪੋਪ ਰਸ ਵਿਧਾ। ਕਹਿੰਦੇ ਇਹਨੂੰ ਪਰਮਾਤਮਾ ਦਾ ਜਿਹੜਾ ਗਿਆਨ ਰੂਪ ਵਾਹਿਗੁਰੂ ਧਰਮ ਰੂਪ ਫੁੱਲ ਹੈ ਇਹਦੀ ਸੁਗੰਧੀ ਆ ਗਈ ਕਿ ਸਾਡਾ ਧਰਮ ਕੀ ਕਹਿੰਦਾ ਹੈ। ਧਰਮ ਕਹਿੰਦਾ ਹੈ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰਨਾਮ ਧਿਆਵੈ। ਇਸ ਭਵਰੇ ਨੇ ਇੰਨੀ ਸੁਗੰਧੀ ਲੈ ਲਈ, ਫਿਰ ਚੱਖੜ ਚਾਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ, ਫਿਰ ਆਲਸ ਤਿਆਗ ਦਿੱਤਾ। ਆਲਸ ਤਿਆਗ ਕੇ ਪ੍ਰਭੂ ਪ੍ਰਭਗਤੀ ਵਿੱਚ ਜੁੱਟ ਗਿਆ। ਕਹਿੰਦੇ ਭਵਰ ਏਕ ਸੋ ਪੋਪ ਰਸ ਵਿਧਾ। ਕਹਿੰਦੇ ਉਹ ਉਸ ਰਸ ਵਿੱਚ ਪਰਮਾਤਮਾ ਦੇ ਨਾਮ ਰਾਵਿਸ, ਪ੍ਰਭੂ ਦੇ ਨਾਮ ਰਸ ਵਿੱਚ ਇਹਨਾਂ ਉਹ ਸੁਗੰਧੀ ਦੇ ਵਿੱਚ ਲੀਨ ਹੋ ਗਿਆ। ਕਹਿੰਦੇ 12 ਅੱਖਰਾਂ ਦਾ ਜਾਪ ਜਪਣਾ ਕੀਤਾ। ਇੱਥੇ ਬੜੀ ਵਿਆਖਿਆ ਕੀਤੀ ਮਹਾਂਪੁਰਖਾਂ ਨੇ, 12 ਅੱਖਰਾਂ ਜਾਪ ਕਿਹੜਾ ਭਾਈ? ਜਦੋਂ ਇੱਕ ਓੰਕਾਰ ਸਤਨਾਮ ਗੁਰਪ੍ਰਸਾਦ ਇਹ 12 ਅੱਖਰ ਬਣਦੇ ਨੇ। ਕਹਿੰਦੇ ਇਹਨਾਂ 12 ਅੱਖਰਾਂ ਦਾ ਜਾਪ ਜਦੋਂ ਮਨ ਵਿੱਚ, ਆਪੋ ਆਪਣੇ ਧਰਮ ਦੇ ਮੁਤਾਬਕ ਵੱਖਰੇ ਵੱਖਰੇ ਅੱਖਰ ਨੇ ਨਾਮ ਦੇ, ਜਿਨ੍ਹਾਂ ਦਾ 12 ਅੱਖਰਾਂ ਜਾਪ ਵੱਖਰਾ ਹੈ, ਪਰ ਸਿੱਖਾਂ ਦਾ ਜਿਹੜਾ ਇਹ 12 ਅੱਖਰਾਂ ਜਾਪ ਹੈ ਉਹ ਇਹੀ ਹੈ। ਕਹਿੰਦੇ ਭਾਈ ਇਹ ਜਾਪ ਜਿਸਨੇ ਜਪਣਾ ਕੀਤਾ,
ਰਹਿਮਤੇ ਪਵਨ ਚਕੂਰਿਆ,
ਕਹਿੰਦੇ ਜਿਹੜੇ ਇਹ ਤੋਂ ਗਾਂਹ ਅਗਲੀ ਅਵਸਥਾ ਵਿੱਚ ਜਾਣ ਲੱਗੇ ਉਹਨਾਂ 16 ਅੱਖਰਾਂ ਦਾ ਨਾਮ ਜਪ ਲਿਆ। ਉਹ ਕਿਹੜਾ ਭਾਈ? ਉਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ 16 ਅੱਖਰ ਬਣਦੇ ਨੇ। ਇਹ ਕਹਿੰਦੇ ਇਹਨਾਂ 16 ਅੱਖਰਾਂ ਦਾ ਜਾਪ ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਕਹਿੰਦੇ ਕਿਰਪਾ ਹੋਈ ਭਗਤ ਕਬੀਰ ਜੀ ਕਹਿੰਦੀ ਮੇਰੇ ਤੇ। ਕਹਿੰਦੇ ਭਾਈ ਇਹ ਜਾਪ ਲੈ ਕੇ ਜਿਨ੍ਹਾਂ ਨੇ ਜਪਣਾ ਕੀਤਾ,
ਆਕਾਸੇ ਫਰ ਫਰਿਆ,
ਤੇ ਕਹਿੰਦੇ ਭਾਈ ਅਸੀਂ ਬਾਕੀ ਕੁਝ ਤਿਆਗ ਦਿੱਤਾ ਇਹ ਜਾਪ ਦੇ ਵਿੱਚ ਲਾ ਕੇ ਨਾ, ਜਿਹੜਾ ਇਹਨਾਂ 16 ਅੱਖਰਾਂ ਦਾ ਜਾਪ ਆਰੰਭ ਕੀਤਾ ਉਹਦੇ ਕਾਰਨ ਕਹਿੰਦੇ ਅਸੀਂ ਜਿਹੜਾ ਪਦਾਰਥਾਂ ਦਾ ਅਭਾਵ ਸੀ ਉਹ ਕਰ ਦਿੱਤਾ, ਜੋ ਪਦਾਰਥਾਂ ਦਾ ਪ੍ਰਦਰਸ਼ਨੀ ਦਾ ਭਾਵ ਸੀ ਉਹ ਵੀ ਖਤਮ ਕਰ ਦਿੱਤਾ, ਅਸੀਂ ਇਹ ਜਾਪ ਵਿੱਚ ਲੀਨ ਹੋ ਗਏ
ਹਾਂ। ਇੱਕ ਬਿਰਵਾ ਉਪਜਿਆ,
ਫਿਰ ਕੀ ਕਹਿੰਦੇ? ਕਹਿੰਦੇ ਭਾਈ ਦਸਵੇਂ ਦੁਆਰ ਵਿੱਚ ਫਿਰ ਇੱਕ ਸਹਿਜ ਸੁਣ ਇੱਕ ਬਿਰਵਾ ਉਪਜਿਆ। ਕਹਿੰਦੇ ਉੱਥੇ ਇੱਕ ਗਿਆਨ ਦਾ ਦਰਖਤ, ਗਿਆਨ ਦਾ ਪੌਦਾ, ਗਿਆਨ ਦਾ ਜਿਹੜਾ ਸੀ ਇਹ ਪੇੜ ਜਿਹੜਾ ਸੀ ਇਹ ਇੱਕ ਹਰਿਆ ਭਰਿਆ ਖਿੜਿਆ ਸਾਨੂੰ ਨਜ਼ਰ ਆਇਆ।
ਧਰਤੀ ਜਲ ਹਰ ਸੋਖਿਆ,
ਕਹਿੰਦੇ ਜਿਹੜੀ ਬੁੱਧੀ ਰੂਪ ਧਰਤੀ ਸੀ ਉਹਦੇ ਵਿੱਚੋਂ ਇਸ ਗਿਆਨ ਦੀਆਂ 12 ਪੰਖੜੀਆਂ ਵਾਲੇ ਇਸ ਫੁੱਲ ਨੇ, ਇਸ ਪੌਦੇ ਨੇ, ਇਹ ਬੁੱਧੀ ਰੂਪ ਧਰਤੀ ਦੇ ਵਿੱਚੋਂ ਜਲ ਹਰ ਸੋਖਿਆ, ਇਹ ਪਦਾਰਥਾਂ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜਿੰਨਾ ਇਹ ਜਲ ਭਰਿਆ ਹੋਇਆ ਸੀ ਬੁੱਧੀ ਵਿੱਚ ਸਾਰਾ ਸੋਖਿਆ ਖਤਮ ਕਰ ਦਿੱਤਾ, ਸਾਰਾ ਸੁਕਾ ਦਿੱਤਾ, ਖਤਮ ਕਰ ਦਿੱਤੇ ਵਿਸ਼ੇ ਤੇ ਵਿਕਾਰ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਿਆ।
ਕਬੀਰ ਹੋਂ ਤਾਂ ਕਾ ਸੇਵਕ,
ਕਹਿੰਦੇ ਲਓ ਭਾਈ ਸੁਣੋ ਅਸੀਂ ਕਿਸੇ ਕੱਚੇ ਪਿੱਲੇ ਦੇ ਸੇਵਕ ਤਾਂ ਹੈ ਨਹੀਂ, ਅਸੀਂ ਤੇ ਗੁਰੂ ਨਾਨਕ ਸਾਹਿਬ ਨੇ ਕਿਰਪਾ ਕੀਤੀ ਹੈ, ਅਸੀਂ ਤੇ ਉਸ ਪਰਮਾਤਮਾ ਦੇ ਅਕਾਲ ਪੁਰਖ ਵਾਹਿਗੁਰੂ ਦੇ ਸੇਵਕ ਹਾਂ, ਅਸੀਂ ਕਿਸੇ ਐਸੇ ਅਧੂਰੇ ਦੇ ਸੇਵਕ ਨਹੀਂ ਜਿਹੜਾ ਪਾਰ ਹੀ ਨਾ ਲਾ ਸਕੇ। ਸਿੱਖੋ ਸਾਨੂੰ ਸਮਝਣਾ ਚਾਹੀਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਪੂਰੇ ਗੁਰੂ ਨੂੰ ਛੱਡ ਕੇ ਅਧੂਰਿਆਂ ਦੇ ਮਗਰ ਤੁਰੇ ਫਿਰਦੇ ਹੋ, ਨਹੀਂ। ਭਗਤ ਕਬੀਰ ਜੀ ਕਹਿੰਦੇ ਮੈਂ ਤਾਂ ਉਸ ਮਾਲਕ ਦਾ ਸੇਵਕ ਹਾਂ
ਜਿਨ ਇਹੋ ਬਿਰਵਾ ਦੇਖਿਆ,
ਜਿਨ੍ਹਾਂ ਨੇ ਕਹਿੰਦੇ ਦਸਮ ਦੁਆਰ ਦੇ ਵਿੱਚ ਇਹ ਪਰਮਾਤਮਾ ਦੇ ਨਾਮ ਰਸ ਦਾ ਇਹ ਦਰਖਤ ਪੈਦਾ ਕਰ ਦਿੱਤਾ, ਜਿਹਨੇ ਅੰਕੂਰ ਪੈਦਾ ਕਰ ਦਿੱਤੇ, ਜਿੱਥੇ ਰੁਸ਼ਨਾਈਆਂ ਪੈਦਾ ਕਰ ਦਿੱਤੀਆਂ ਜਿਸ ਨੇ, ਮੈਂ ਤੇ ਕਹਿੰਦੇ ਉਹਦਾ ਸੇਵਕ ਹੈ, ਉਹਦਾ ਦਾਸ ਹਾਂ। ਸੋ ਭਾਈ ਇਹ ਸਤਿਗੁਰੂ ਪਾਤਸ਼ਾਹ ਦੇ ਨਾਮ ਦੇ ਜਪਣ ਦੀਆਂ ਭੂਮਿਕਾ ਨੇ। ਹੁਣ ਜਿਹੜਾ ਇਸ ਭੂਮਿਕਾ ਵਿੱਚ ਪਹੁੰਚਿਆ ਨਹੀਂ ਉਹ ਉੱਠ ਕੇ ਤਰਕ ਕਰਦਾ ਵੀ ਇਹ ਤੇ ਹੋ ਨਹੀਂ ਸਕਦਾ ਜੀ, ਅੱਖਾਂ ਮੀਚਾਂਗੇ ਤਾਂ ਹਨੇਰਾ ਹੋ ਜਾਏਗਾ, ਇਹ ਤੇ ਭੂਮਿਕਾ ਨੇ ਭਾਈ। ਆਪਾਂ ਦੁਨਿਆਵੀ ਤੌਰ ਤੇ ਜਾਣਦੇ ਹਾਂ ਜਿਹੜਾ ਬੱਚਾ ਪਹਿਲੀ ਜਮਾਤ ਵਿੱਚ ਹੈ ਉਹਨੂੰ ਹਲੇ ਬੀ ਏ ਦਾ ਨਹੀਂ ਪਤਾ, ਐੱਮ ਏ ਦਾ ਨਹੀਂ ਪਤਾ, ਗਾਂ ਡਿਗਰੀਆਂ ਪੀ ਐੱਚ ਡੀ ਉਹ ਜਿਹੜਾ ਕੁਛ ਅੱਗੇ ਪ੍ਰਾਪਤ ਹੋਣਾ ਨਹੀਂ ਪਤਾ ਉਹਨੂੰ, ਪਰ ਜਿਵੇਂ ਜਿਵੇਂ ਕਰੇਗਾ ਤਾਂ ਹੀ ਪਤਾ ਲੱਗੇਗਾ ਨਾ। ਇਸ ਕਰਕੇ ਕਰਨੀ ਪ੍ਰਧਾਨ ਕਈ ਸਤਿਗੁਰੂ ਪਾਤਸ਼ਾਹ ਜੀ ਨੇ, ਗੁਰਸਿੱਖੋ ਕਰਨੀ ਪ੍ਰਧਾਨ ਹੈ, ਆਪ ਯਤਨ ਕਰੋ। ਸਤਿਗੁਰੂ ਹਰ ਇੱਕ 'ਤੇ ਰਹਿਮਤ ਕਰ ਸਕਦਾ, ਮਿਹਰ ਕਰ ਸਕਦਾ, ਦਇਆ ਦੇ ਸਮੁੰਦਰ ਨੇ ਸਤਿਗੁਰੂ ਜੀ, ਦਇਆ ਕਰੋ ਕਿਸ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ ਪੱਥਰ ਤਾਰ ਸਕਦੇ ਨੇ। ਇਸ ਵਾਸਤੇ ਉਹਦੇ ਦਰ 'ਤੇ ਅਰਜੋਈਆਂ ਕਰੀਏ, ਸਤਿਗੁਰੂ ਜੀ ਸਾਡੇ 'ਤੇ ਵੀ ਰਹਿਮਤ ਕਰੋ, ਸਾਡਾ ਵੀ ਜੀਵਨ ਸਫਲਾ ਹੋ ਜਾਵੇ, ਅਸੀਂ ਵੀ ਨਾਮ ਬਾਣੀ ਵਿੱਚ ਅੰਦਰ ਆਪਣੀ ਅੰਤਰ ਆਤਮਾ ਨੂੰ ਆਪਣੇ ਗਿਰੀਬਾਣ ਮੈਂ ਸਿਰ ਨੀਵਾਂ ਕਰ ਦੇਖ ਅਸੀਂ ਵੇਖ ਸਕੀਏ। ਸਤਿਗੁਰੂ ਇਹ ਰਹਿਮਤ ਕਿਰਪਾ ਕਰ ਦੇਣ ਜਿਨ੍ਹਾਂ ਨੇ ਹਲੇ ਅੰਮ੍ਰਿਤ ਨਹੀਂ ਛਕਿਆ। ਐਤਵਾਰ ਨੂੰ ਭਾਈ ਖੰਡੇ ਬਾਟੇ ਦਾ ਅੰਮ੍ਰਿਤ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਿਆਰ ਹੋਣਾ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਸਤਿਗੁਰੂ ਦੀ ਰਹਿਮਤ ਪ੍ਰਾਪਤ ਹੋਵੇਗੀ। ਦਾਸ ਤੋਂ ਦੋ ਦਿਨ ਸੇਵਾ ਕਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ, ਗੁਰੂ ਕੀ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਬਖਸ਼ਿਸ਼ ਕਰ ਦੇਣ, ਦਾਸ ਦੀਆਂ ਭੁੱਲਾਂ ਖਿਮਾ ਕਰ ਦੇਣ, ਆਪਣੇ ਦਰੋਂ ਘਰੋਂ ਰਹਿਮਤਾਂ ਕਰਕੇ ਨਾਮ ਦੀ ਦਾਤ ਬਖਸ਼ ਕੇ ਝੋਲੀਆਂ ਭਰ ਦੇਣ। ਦਾਸ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਬੜੇ ਵੱਡੇ ਉਪਰਾਲੇ ਨੇ, ਦੂਰ ਤੱਕ ਗੁਰੂ ਕੀਆਂ ਸੰਗਤਾਂ ਇਹ ਕਥਾ ਕੀਰਤਨ ਦਾ ਆਨੰਦ ਮਾਣਦੀਆਂ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜਿਨ੍ਹਾਂ ਦੇ ਸਮੁੱਚੇ ਸੋਹਣੇ ਪ੍ਰਬੰਧ ਹੇਠ ਸਾਧ ਸੰਗਤ ਜੀ ਇਹ ਸਾਰਾ ਪ੍ਰਬੰਧ ਚੱਲਦਾ ਹੈ, ਸਾਰੇ ਗੁਰਮੁਖਾਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ।
ਸਹਿਜ ਸੁਣ ਇੱਕ ਬਿਰਵਾ ਉਪਜਿਆ, ਧਰਤੀ ਜਲ ਹਰ ਸੁਖਿਆ, ਕਹਿ ਕਬੀਰ ਹੋਂ ਤਾਂ ਕਾ ਸੇਵਕ, ਜਿਨ ਇਉ ਬਿਰਵਾ ਦੇਖਿਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।